ਚਾਉ ਭਈ ਸੁਣਤ ਬਚਨ ਨਿਰਭਸੈਨ ਬੁਲਾਇਓ, ਭਾਂਤ ਭਾਂਤ ਸੋ ਦਰਬ ਲਟਾਇਓ।
ਰਾਜਾ ਨੇ ਜਦ ਸੁਣਿਆ ਵੀ ਜਿਹੜੀ ਔਰਤ ਭੱਜ ਗਈ ਸੀ ਉਹ ਓਲਡ ਸ਼ਹਿਰ ਦਾ ਜਿਹੜਾ ਰਾਜਾ ਹੈ ਓਲਡ ਸ਼ ਉੱਥੇ ਦੇਖੀ ਗਈ ਹੈ, ਉਹਨੇ ਫਿਰ ਸੈਨਾ ਬੁਲਾ ਲਈ ਵੀ ਚੜ੍ਹਾਈ ਕਰਕੇ ਲਿਆਈਏ, ਜੇ ਸੈਨਾ ਜਾਊਗੀ ਗੱਲਬਾਤ ਹੋਊ ਗੱਲਬਾਤ ਕਰਕੇ ਲਿਆਵਾਂਗੇ, ਨਹੀਂ ਫਿਰ ਲੜ ਕੇ ਲੈ ਆਵਾਂਗੇ। ਉਹਨੇ ਸੈਨਾ ਸੱਦ ਲਈ, ਔਰ ਜਦ ਸੈਨਾ ਸੱਦਦੇ ਹੁੰਦੇ ਸੀ ਨਾ ਅੱਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਆ ਜਿਹੜੇ ਹੁਣ ਤਾਂ ਦਿੰਦੇ ਨਾ ਮਰੇ ਤੋਂ ਬਾਅਦ ਜੇ ਕੋਈ ਸ਼ਹੀਦ ਹੋ ਜਾਵੇ ਇਹਨੂੰ ਇੰਨੇ ਪੈਸੇ ਦੇ ਦਿਓ, ਇੰਨੇ ਜਦ ਪਹਿਲਾਂ ਹੀ ਦਿੰਦੇ
ਭਾਂਤ ਭਾਂਤ ਸੋ ਦਰਬ।
ਜੇ ਕਿਸੇ ਵਕਤ ਕੋਈ ਆਦਮੀ ਉੱਥੇ ਸ਼ਹੀਦ ਹੋ ਜਾ ਨਾ ਆਵੇ ਤਾਂ ਘਰਦਿਆਂ ਕੋਲ ਪੈਸੇ ਨੇ, ਪਹਿਲਾਂ ਇੰਨਾ ਪੈਸਾ ਉਹਨਾਂ ਨੂੰ ਦੇ ਦਿੰਦੇ ਸੀ ਕਿ ਸਾਲ ਦੋ ਸਾਲ ਤਾਂ ਉਹਨਾਂ ਤੋਂ ਮੁੱਕਦਾ ਨਹੀਂ ਸੀ। ਜਦ ਨੂੰ ਪਤਾ ਲੱਗ ਜਾਂਦਾ ਰਾਜਾ ਫਿਰ ਸਭ ਲੈਂਦਾ ਸੀ, ਪਹਿਲਾਂ ਦਿੰਦੇ ਸੀ, ਇਹ ਕਹਿ ਦਿੰਦੇ ਨੇ ਦਿੰਦੇ ਫਿਰ ਵੀ ਕਈ ਕਈ ਸਾਲ ਨਹੀਂ ਵਿਚਾਰੇ ਤੁਰੇ ਫਿਰ, ਕਹਿ ਦਿੰਦੇ ਨੇ ਫਿਰ ਵੀ ਬਾਅਦ 'ਚ ਉਹ ਵਿਚਾਰੇ ਫਿਰ ਤੁਰੀ ਫਿਰੀ ਜਾਂਦੇ ਨੇ, ਉਹ ਚੈੱਕ ਜੀ ਫਲਾਣੇ ਸੌਦੇ ਉਹ ਪਾਸ ਨਹੀਂ ਹੋਇਆ, ਉਹ ਨਹੀਂ ਹੋਇਆ, ਉਹ ਨਹੀਂ ਹੋਇਆ। ਭਾਂਤ ਭਾਂਤ ਕੋ ਦਰ ਅਜੋ ਗਏ ਨਹੀਂ ਜੰਗ ਨੂੰ,
ਬੁਲਾਈਏ ਸੈਨਾ ਸੁਣਤ ਬਚਨ ਸੈਨ ਬੁਲਾਇਓ,
ਹਾਂ
ਭਾਂਤ ਭਾਂਤ ਸੋ ਦਰਬ ਲੁਟਾਇਓ।
ਐਵੇਂ ਸਿੱਖਾਂ ਦੇ ਜਦ ਆਪਣੇ ਰਣਜੀਤ ਸਿੰਘ ਬਾਅਦ ਵੀ ਇਹੀ ਗੱਲ ਹੁੰਦੀ ਸੀ, ਜਿਹੜਾ ਆਪਣੇ ਵੱਲ ਫੌਜ ਨੂੰ ਕਰਨਾ ਹੁੰਦਾ ਸੀ ਉਹਦੇ ਕੋਲ ਜਿਹੜਾ ਪੈਸਾ ਹੁੰਦਾ ਸੀ ਉਹ ਕਹਿੰਦਾ ਵੀ ਆਹ ਚੱਕੋ ਇੰਨੇ ਪੈਸੇ ਮੇਰੀ ਤਰਫ ਤੇ ਲੜੋ, ਰੋਜ਼ ਇਹੀ ਕੰਮ ਹੁੰਦਾ ਸੀ ਦੂਏ ਚੌਥੇ ਦਿਨ ਸੈਨਾ ਨੂੰ ਪੈਸੇ ਦੇ ਦੇਣੇ, ਫੌਜ ਨੂੰ ਆਪਣੇ ਵੱਲ ਕਰ ਲੈਣਾ, ਦੋਹਾਂ ਨੂੰ ਮਰਵਾ ਦੇਣਾ। ਇਹਨਾਂ ਦਾ ਉਦੋਂ ਦੌਰ ਲੱਗਿਆ ਇਹਨਾਂ ਦੇ ਖਿਲਾਫ ਮਿਸਲਾਂ ਵਾਲਿਆਂ ਦੇ, ਮਿਸਲਾਂ ਵਾਲੇ ਪੈਸੇ ਤੋਂ ਵੀ ਖੋਖਲ ਹੋ ਗਏ, ਉਹਨਾਂ ਦਾ ਹੀ ਫੌਜ ਦਾ ਹੀ ਸੀ ਮਾਰਿਆ ਹੋਇਆ, ਉਹਨੂੰ ਦਿੱਤਾ ਕਿ ਫੌਜ ਵਾਲਿਆਂ ਨੂੰ ਖਜ਼ਾਨੇ ਆਪ ਭਰ ਲਏ, ਭਰਨ ਵਾਲੇ ਵਿਚਾਰੇ ਗਰੀਬ ਪਹਿਲਾਂ ਪੈਸਾ ਦਿੰਦੇ ਹੁੰਦੇ ਸੀ ਤਾਂ ਲੜਦੇ ਸੀ।
ਸਾਜੇ ਸ਼ਸਤਰ ਕੌਚ ਤਨ ਧਾਰੇ, ਸ਼ਹਿਰ ਓਟਚਾ ਔਰ ਸਿਧਾਰੇ।
ਦੇਖੋ ਸਾਦੇ ਸ਼ਸਤਰ ਸਜਾਏ ਗਏ ਹੈ,
ਸਾਜੇ ਸ਼ਸਤਰ ਕੌਚ ਤਨ ਧਾਰੇ,
ਹਰ ਵਕਤ ਸ਼ਸਤਰ ਦੇ ਕੇ ਨਹੀਂ ਸੀ ਰਾਜਾ ਰੱਖਦਾ, ਜੇ ਬਗਾਵਤ ਕਰ ਦੇਣ ਫਿਰ ਹਰ ਵਕਤ ਹਥਿਆਰ ਦੇ ਕੇ ਨਹੀਂ ਰੱਖੀ ਦੇ ਹੁੰਦੇ ਫੌਜ ਨੂੰ, ਬਗਾਵਤ ਕਰ ਸਕਦੀ ਹੁੰਦੀ ਹੈ ਫੌਜ, ਪੁਲਿਸ ਵਾਲਿਆਂ ਨੂੰ ਵੀ ਹਰ ਵਕਤ ਨਹੀਂ ਦੇ ਕੇ ਰੱਖਦੇ ਹਥਿਆਰ, ਜਾਂ ਜਾਣਾ ਹੁੰਦਾ ਕਿਤੇ ਜਾਂਦੇ ਹੁੰਦੇ, ਪੁਲਿਸ ਵਾਲੇ ਦਾ ਕੀ ਪਤਾ ਕਿਤੇ ਕੋਈ ਗਲਤੀ ਕਰ ਦੇਵੇ ਕਿਸੇ ਨੂੰ ਮਾਰ ਦੇਵੇ ਗੁੱਸੇ 'ਚ ਆ ਕੇ ਆਪ ਆਤਮ ਹੱਤਿਆ ਕਰ ਲਵੇ, ਮਿਸਯੂਜ਼ ਕਰ ਲਵੇ ਉਸ ਹਥਿਆਰ ਦਾ। ਉਦੋਂ ਸ਼ਸਤਰ ਸ਼ਸਤਰ ਦਿੱਤੇ ਨੇ ਕੱਢ ਕੇ,
ਸਾਜੇ ਸ਼ਸਤਰ ਕਵਚ ਤਨ ਧਾਰੇ,
ਔਰ ਕਵਚ ਦਿੱਤੇ। ਦੇਖੋ ਰਾਜਨੀਤੀ ਆਈ ਜਾਂਦੀ ਹੈ ਵਿੱਚ, ਤੁਸੀਂ ਹਕੂਮਤ ਕਰਨੀ ਕਿਵੇਂ ਹਕੂਮਤ ਕਰਨੀ, ਉਹ ਗੱਲਾਂ ਆਉਂਦੀਆਂ ਨੇ, ਐਵੇਂ ਨਹੀਂ ਕਿਤੇ ਅੱਡਬੜ ਲਿਆ ਹੋਇਆ, ਪਹਿਲਾਂ ਨਹੀਂ ਦੇਈਦੇ ਹੁੰਦੇ ਹਥਿਆਰ, ਜਦ ਦੇਈਦੇ ਨੇ ਜਦ ਲੋੜ ਪੈਂਦੀ ਹੈ, ਉਹ ਬਾਗੀ ਹੋ ਜਾਣਗੇ। ਸ਼ਸਤਰ ਉਦੋਂ ਦਿੱਤੇ ਸਜਾ ਤੇ ਸਾਰਿਆਂ ਨੂੰ,
ਸ਼ਹਿਰ ਉਡਛਾ ਔਰ ਸਿਧਾਰੇ,
ਕਵਚਾਂ ਦੇ ਦਿੱਤੀਆਂ ਬੈਲਟ ਜਿਹੜੀਆਂ ਸੀਆਂ ਆਹ ਬੁਲਟ ਪਰੂਫ ਜਿਵੇਂ ਜੈਕਟਾਂ ਨੇ ਇਹੋ ਜਿਹੀਆਂ ਕਵਚਾਂ ਹੁੰਦੀਆਂ ਸੀ ਲੋਹੇ ਦੀਆਂ ਵੀ ਤੀਰ ਵਗੈਰਾ ਉੱਤੇ ਅਸਰ ਨਾ ਕਰਨ, ਤਲਵਾਰ ਤੀਰ ਵਰਛਾ ਉਹਦੇ ਬਚਾਅ ਵਾਸਤੇ।
ਸ਼ਹਿਰ ਓਡਛਾ ਔਰ ਸਿਧਾਰੇ,
ਔਰ
ਸ਼ਹਿਰ ਓਡਛਾ
ਜਿੱਧਰ ਸ਼ਹਿਰ ਸੀ ਉੱਧਰ ਵੀ ਚਲੇ ਗਏ, ਔਰ ਹੁੰਦਾ ਤਰਫ ਨੂੰ, ਓਲਡ ਜਿਹੜਾ ਸ਼ਹਿਰ ਸੀ ਉਹਦੇ ਪਾਸੇ ਨੂੰ ਉਹਦੇ ਵੱਲ ਨੂੰ ਚੱਲ ਪਏ।
ਭੇਵ ਸੁਣਤ ਉਹਨੂੰ ਭਲ ਜੋ ਰਿਹਾ,
ਉੱਧਰ ਉਹਨੂੰ ਵੀ ਸੀ ਆਈ ਡੀ ਮਿਲ ਗਈ, ਓਡਸ਼ ਰਾਜੇ ਨੂੰ ਪਤਾ ਲੱਗ ਗਿਆ ਕਿ ਨਾਲ ਨਾਲ ਦੇ ਰਾਜਿਆਂ ਤੇ ਰਾਜੇ ਸੀ ਆਈ ਡੀ ਰੱਖਦੇ ਹੁੰਦੇ ਸੀ ਆਪਣੀ, ਉਹ ਕਿਹੜਾ ਦੋ ਮਿੰਟ 'ਚ ਪ੍ਰੋਗਰਾਮ ਬਣ ਗਿਆ, ਉਹਨਾਂ ਨੇ ਆ ਕੇ ਦੱਸਿਆ ਦੋ ਦਿਨ ਲੱਗ ਗਏ ਹੁਣ ਨੇ, ਗੱਲ ਫੈਲ ਗਈ, ਗੱਲ ਤਾਂ ਉਹ ਲੈ ਕੇ ਆਏ ਸੀ ਬਾਹਰੋਂ, ਪਤਾ ਤਾਂ ਲੱਗਿਆ ਜਾਂਦਾ। ਉਹ ਰਾਜਾ ਨੇ ਵੀ ਕਿਹਾ ਇਹ ਸਾਡੇ ਵੱਲ ਹਮਲਾ ਕਰ ਆ ਰਹੇ ਨੇ। ਹਾਂ
ਭਾਂਤ ਭਾਂਤ ਭਏ ਸੈਨਨ ਹੋ ਰਹੇ ਹੋ,
ਉਹਨਾਂ ਨੇ ਵੀ ਤਰ੍ਹਾਂ ਤਰ੍ਹਾਂ ਦੇ ਆਪਣੇ ਜਿਹੜੇ ਸੈਨਿਕ ਸੀ ਇਕੱਠੇ ਕਰ ਲਏ। ਕਈ ਵਾਰ ਇਕੱਠੇ ਕਰਨੀ ਪੈਂਦੀ ਹੁੰਦੀ ਹੈ ਸੈਨਾ ਪਿੰਡਾਂ 'ਚੋਂ ਵੀ, ਹਾਜ਼ਰ ਹਰ ਵਾਰ ਸੈਨਾ ਨਹੀਂ ਸੀ ਰੱਖਦੇ ਹੁੰਦੇ ਰਾਜੇ ਉਦੋਂ ਹੀ, ਪਰ ਬੰਦਾ ਬਹਾਦਰ ਕਿਹੜਾ ਸੈਨਾ ਲੈ ਕੇ ਆਇਆ ਸੀ ਇੱਥੇ ਵੀ ਤਾਂ ਜਦ ਲੈ ਮੁਲਖੀ ਆ ਮੁਲਖੀ ਲੈ ਲੈ ਘੇਰਾ ਪਾ ਲਿਆ ਡਾਕੂਆਂ ਨੂੰ, ਜਾਂ ਘੇਰਾ ਪੈਂਦਾ ਪੁਲਿਸ ਵਾਲੇ ਦਲ ਦੇ ਅਸਲੇ ਵਾਲਿਆਂ ਨੂੰ, ਆਮ ਪਬਲਿਕ ਨੂੰ ਬੁਲਾ ਲੈਂਦੀ ਹੈ। ਰਾਜੇ ਦਾ ਕੀ ਹੈ ਜਿਹਨੂੰ ਮਰਜ਼ੀ ਲੈ ਜਾਵੇ ਕਹਿ ਦੇਵੇ, ਉਹ ਕਿਹੜਾ ਮਨਾ ਕਰ ਦੂਗਾ ਰਾਜੇ ਨੂੰ। ਭਾਂਤ ਭਾਂਤ ਦੀ ਸੈਨਾ ਇਕੱਠੀ ਕਰ ਲਈ।
ਰਣ ਛਤਰਨ ਕੋ ਆਇਸ ਦੀਨੋ, ਆਪਣ ਯੁੱਧ ਹੇਤ ਮਨ ਕੀਨੋ।
ਛਤਰੀਆਂ ਨੂੰ ਰਣ ਦਾ ਜੰਗ ਦਾ ਹੁਕਮ ਦੇ ਤਾ ਵੀ ਲੜਾਈ ਹੋਣੀ ਹੈ ਭਾਈ ਤਿਆਰ ਹੋ ਜਾਓ, ਜੰਗ ਵਾਸਤੇ ਤਿਆਰ ਹੋ ਜਾਓ, ਛਤਰੀਆਂ ਨੂੰ ਇਹ ਕਹਿ ਦਿੱਤਾ ਔਰ ਆਪ ਵੀ ਯੁੱਧ ਲਈ ਤਿਆਰ ਹੋ ਗਿਆ।
ਆਪਣ ਯੁੱਧ ਹੇਤ ਮਨ
ਯੁੱਧ ਵਾਸਤੇ ਜਾਣੀ ਮਨ ਦੇ ਤਾ, ਸੁਲਾਹ ਵਾਸਤੇ ਗੱਲ ਨਹੀਂ ਕੀਤੀ। ਸ਼ਾਇਦ ਕਿਹਾ ਹੋਵੇ ਵੀ ਇਹ ਲੜਕੀ ਵਿਆਹ ਇਹ ਦੇ ਦੇ, ਉਹ ਕਹਿੰਦਾ ਨਹੀਂ ਦਿੰਦੇ। ਸਮਝਿਆ ਨਹੀਂ, ਉਹਨਾਂ ਨੇ ਇਹ ਤਾਂ ਤਫਤੀਸ਼ ਕੀਤੀ ਨਹੀਂ ਵੀ ਕੌਣ ਹੈ ਇਹ, ਯਾਨੀ ਕੋਈ ਗੱਲਬਾਤ ਸੁਲਾ ਦੀ ਵੀ ਲੱਗਦਾ ਚੱਲੀ ਹੈ, ਤਾਂ ਲੱਗਦਾ ਵੀ ਗੱਲ ਕੋਈ ਚੱਲੀ ਹੈ ਸੁਲਾ ਦੀ ਵਿੱਚ, ਪਰ ਉਹਨੇ ਯੁੱਧ ਕਰਨ ਦੇ ਵਿੱਚ ਹੀ ਚੰਗਾ ਸਮਝਿਆ। ਯੁੱਧ ਕਰਨ
ਹੇਤ ਮਨ ਕੀਨੋ, ਆਪਣ ਯੁੱਧ
ਹੇਤ ਵਾਸਤੇ, ਹਾਂ ਕਿਹਾ ਵੀ ਯੁੱਧ ਕਰਨਾ ਚਾਹੀਦਾ, ਮੈਂ ਲੜੂੰਗਾ ਜੀ, ਅਸੀਂ ਲੜਾਂਗੇ ਜੀ ਭਾਈ, ਜੋ ਚੜ੍ਹਾਈ ਕਰਕੇ ਉਹਨਾਂ ਨੇ ਅਸੀਂ ਲੜਾਂਗੇ, ਅਸੀਂ ਵੀ ਤਿਆਰ ਹਾਂ।
ਦੋਹਰਾ ਭਾਂਤ ਭਾਂਤ ਮਾਰੂ ਵਜੇ, ਮੁੰਡੇ ਸੁਭੱਟ ਰਾਣੇ ਆਏ।
ਭਾਂਤ ਭਾਂਤ ਤੇ ਮਾਰੂ ਵਜੇ ਵਾਜੇ ਵਜੇ ਹਲਾਸ਼ੇਰੀ ਦੇਣ ਵਾਸਤੇ ਹੁੰਦੇ ਨੇ ਮਾਰੂ ਵਜੇ, ਜਿਹੜੇ ਸੂਰਮੇ ਨੇ ਉਹਨਾਂ 'ਚ ਜੋਸ਼ ਪੈਦਾ ਕਰਨ ਨੂੰ ਵਾਜੇ ਵਜਾਈਦੇ ਨੇ। ਸਮਝਿਆ ਜੀ, ਭਾਂਤ ਭਾਂਤ ਨਾਲ ਮਾਰੂ ਵਾਜੇ ਵਜੇ,
ਮੁੰਡੇ
ਸੁਭੱਟ ਮਾਰੂ ਲੱਭਦਾ, ਮਾਰੂ ਰਾਗ ਵੀ ਹੈ,
ਮਾਰੂ ਰਾਗ ਵੀ
ਹੈ, ਇਹ ਮਾਰੂ ਹੈ। ਜਦ ਮਾਰੂ ਰਾਗ ਵੱਜੂਗਾ ਤਾਂ ਜੰਗ ਦਾ ਮੈਦਾਨ ਗਰਮ ਹੋਊਗਾ, ਜੇ ਰਾਗ ਨਾਲ ਜੰਗ ਦਾ ਮੈਦਾਨ ਗਰਮ ਨਹੀਂ ਹੁੰਦਾ ਮਾਰੂ ਰਾਗ ਨਹੀਂ ਹੈ। ਉਮੜ ਲੱਥੇ ਜੋਧੇ ਮਾਰੂ ਵੱਜਿਆ, ਬੱਦਲ ਜੋ ਮਹਿਖਾ ਸੁਰ ਰਣ ਵਿੱਚ ਗੱਜਿਆ, ਫਿਰ ਉਹ ਗਿਆਨ ਚਰਚਾ ਨੂੰ ਭੇਜਦੇ ਨੇ ਜੋਧੇ, ਫਿਰ ਉਹ ਕਹਿੰਦੇ ਨੇ ਵੀ ਫਿਰ ਉਹ ਕਹਿੰਦਾ ਵੀ ਆਦਾ ਸਿਰ ਦੇ ਦਿਓ ਜਾਂ ਲੈ ਲਓ,
ਮਾਰੂ ਵਜੇ
ਮਾਰੂ ਵਜੇ, ਜੇ ਤੁਸੀਂ ਸਾਬਤ ਕਰ ਦਿਓ ਸਿਰ ਅਸੀਂ ਦੇਵਾਂਗੇ, ਨਹੀਂ ਤੁਹਾਡਾ ਲੈ ਲਾਂਗੇ। ਇਹ ਮਾਰੂ ਵਜੇ, ਇਹ ਮਾਰੂ ਹੈ, ਇਹ ਗਿਆਨ ਚਰਚਾ ਦਾ ਮਾਰੂ, ਉਹ ਹੈ ਮਾਇਆ ਦਾ ਮਾਰੂ, ਆ ਮਾਇਆ ਦਾ। ਪਰ ਦੋ ਸੱਚਾਈਆਂ, ਇੱਕ ਸੱਚਾਈ ਦੁਨੀਆਂ ਦੇ ਵਿੱਚ ਵੀ ਹੈ, ਮੰਨਣੀ ਪਊ। ਬਹੁਤ ਬੜੇ ਬੜੇ ਪਲਟੇ ਹੋ ਗਏ ਜਿਹਦੇ ਵਾਸਤੇ, ਉਹ ਸੱਚਾਈ ਨੂੰ ਮੰਨਣਾ ਪਊ। ਜਿਹੜੀ ਸੱਚਾਈ ਵਾਸਤੇ ਹਿੰਦੁਸਤਾਨ 1100 ਸਾਲ ਵਾਸਤੇ ਗੁਲਾਮ ਹੋ ਗਿਆ, ਉਹ ਸੱਚਾਈ ਤੋਂ ਇਨਕਾਰ ਕਿਵੇਂ ਕਰ ਸਕੀਦਾ। ਗੁਰਬਾਣੀ ਕਹਿੰਦੀ ਹੈ ਕੰਮ ਹੈ ਰੂਪ ਹੈ ਦੋਸਤੀ, ਭੁੱਖ ਹੈ ਸਾਧ ਹੈ ਗੰਢ, ਭੁੱਖ ਔਰ ਸਵਾਦ, ਇਹਦੇ ਭੁੱਖਾ ਦੇ ਸਵਾਦ ਦਾ ਮਤਲਬ ਹੈ ਕੋਈ ਨਹੀਂ। ਉਹ ਕਹਿੰਦਾ ਵੀ ਜਿਹੋ ਜਿਹੀ ਹੈ ਖਾਓ, ਛੋਲੇ ਕੱਚੇ ਵੀ ਬਦਾਮ ਨੇ ਭੁੱਖ 'ਚ ਕਹਿੰਦੇ, ਫਿਰ ਸਵਾਦ ਦੀ ਕੋਈ ਚੀਜ਼, ਜੇ ਰੱਜਿਆ ਹੋਇਆ ਫਿਰ ਉਹ ਕਹਿੰਦਾ ਸਬਜ਼ੀ ਨਹੀਂ ਚੁੰਗੀ, ਸਬਜ਼ੀ ਕਾਹਦੀ ਹੈ, ਦਾਲ ਕਾਹਦੀ ਹੈ, ਤੜਕਾ ਨਹੀਂ ਲਾਇਆ, ਰੋਟੀ ਕੱਚੀ ਹੈ ਪੱਕੀ ਹੈ, ਫਿਰ ਸੋਭਾਨ ਨਹੀਂ ਲਾਉਂਦਾ। ਕਾਮੇ ਰੂਪੇ ਦੋਸਤੀ, ਦੋ ਸੱਚਾਈਆਂ ਨੇ ਇਹ, ਤਾਂ ਇਨਕਾਰ ਨਹੀਂ ਕਰ ਸਕਦੇ। ਕਾਮੇ ਰੂਪੇ ਦੋਸਤੀ ਦੀ ਗੱਲ ਹੈ ਸਾਰੀ, ਉੱਥੇ ਚੱਲੂਗੀ ਗੁਰਬਾਣੀ ਜੇ ਸੱਚਾਈ ਚੱਲਦੀ ਹੈ ਦੁਨਿਆਵੀ, ਦੁਨਿਆਵੀ ਸੱਚਾਈ ਹੈ ਇੱਛਾ, ਕੰਮ ਨਾਲ ਹੁੰਦੀ ਹੈ ਇੱਛਾ। ਜਿੱਥੇ ਵੀ ਤੁਹਾਨੂੰ ਰੂਪ ਦਿਖੂ ਉਹਨੂੰ, ਚਾਹੇ ਫੁੱਲ ਵਧੀਆ ਹੋਵੇ, ਘੋੜਾ ਵਧੀਆ ਹੋਵੇ, ਕੱਪੜਾ ਵਧੀਆ ਹੋਵੇ, ਜੋ ਚੀਜ਼ ਵਧੀਆ ਤੁਹਾਨੂੰ ਲੱਗਦੀ ਹੈ ਉਹਨੂੰ ਪ੍ਰਾਪਤੀ ਦੀ ਇੱਛਾ ਹੈ। ਇਹ ਸੱਚ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਇਹ ਇੱਛਾ ਮਾਰਨੀ ਸਭ ਤੋਂ ਔਖੀ ਹੈ। ਇੱਛਾ ਮਾਰਨੀ ਨਾਮ ਹੈ, ਨਾਮ ਬਿਨਾਂ ਇੱਛਾ ਨਹੀਂ ਵਰਤੀ ਹੈ। ਦੁਨੀਆਂ ਦੀ ਸ਼ਕਤੀ ਸਭ ਤੋਂ ਸੁਪਰੀਮ ਸ਼ਕਤੀ ਕੀ ਹੈ? ਰੂਪ। ਰੂਪ ਸਭ, ਕਿਉਂਕਿ ਦੁਨੀਆਂ ਰੂਪ ਦਾ ਹੀ ਨਾਮ ਹੈ। ਰੂਪ ਹੈ ਦੁਨੀਆਂ ਦੇ ਵਿੱਚ, ਹੋਰ ਕੀ ਹੈ? ਮੂਰਤ ਹੈ, ਰੂਪ ਦਾ ਮਤਲਬ ਮੂਰਤ, ਉਹ ਅਕਾਲ ਮੂਰਤ ਹੈ। ਮੂਰਤ ਉਹ ਵੀ ਹੈ ਪਰ ਅੱਖਾਂ ਨੂੰ ਨਹੀਂ ਦਿੰਦੀ। ਇਹ ਮੂਰਤ ਹੈ ਜਿਹੜੀ ਦੇਵਤੇ ਦੇਵੀ ਜਿਹੜੇ ਦੇਵਤੇ ਨੇ, ਸ਼ਿਵਜੀ ਹੈ, ਰਾਮ, ਇਹਨਾਂ ਦਾ ਕੀ ਹੈ? ਵਿਸ਼ਨੂੰ ਦੀ ਮੂਰਤ, ਔਰ ਸੁੰਦਰ ਤੇ ਸੁੰਦਰ ਮੂਰਤ ਬਣਾਈ ਹੋਈ। ਜਿੰਨੀ ਕੋਈ ਵਧੀਆ ਬਣਾ ਸਕਦਾ ਨਾ, ਉਹਨੀ ਵਧੀਆ ਬਣਾਤੀ ਉਹਨੇ। ਆਕਰਸ਼ਕ ਮੂਰਤ ਹੈ ਉਹਨਾਂ ਦੀ, ਭਿਆਨਕ ਮੂਰਤਾਂ ਵੀ ਨੇ ਬਣਾਈਆਂ ਹੋਈਆਂ। ਉਹ ਕੀ ਹਨ? ਉਹ ਨੈਗੇਟਿਵ ਸ਼ਕਤੀਆਂ ਨੇ ਜਿਹਨਾਂ ਤੋਂ ਦੇਖ ਕੇ ਡਰ ਲੱਗਦਾ। ਉਹ ਕਾਲ ਦੀਆਂ ਮੂਰਤੀਆਂ ਨੇ ਜਿਹਨਾਂ ਤੋਂ ਡਰ ਲੱਗਦਾ, ਕਾਲ ਦੀਆਂ। ਇਹ ਅਕਾਲ ਦੀਆਂ ਮੂਰਤੀਆਂ ਨੇ, ਇੱਕ ਅਕਾਲ ਦੀਆਂ ਮੂਰਤੀਆਂ ਨੇ, ਅਕਾਲ ਮੂਰਤ ਹੈ, ਇੱਕ ਅਕਾਲ ਦੀ ਮੂਰਤ। ਕਾਲ ਦੀ ਮੂਰਤ ਭਿਆਨਕ ਹੈ, ਡਰਾਉਣੀ ਹੈ, ਪਰ ਜਿਹੜੀ ਮੂਰਤ ਡਰਾਉਣੀ ਨਹੀਂ ਹੈ ਉਹ ਅਕਾਲ ਮੂਰਤ ਹੈ। ਜਿਹੜੇ ਦੇਵਤੇ ਨੇ ਉਹਨਾਂ ਦੀ ਮੂਰਤ ਅਕਾਲ ਮੂਰਤ ਹੁੰਦੀ ਹੈ, ਰਾਕਸ਼ਾਂ ਦੀ ਮੂਰਤ ਕਾਲ ਮੂਰਤ ਹੁੰਦੀ। ਕਾਲੀ ਦਾ ਤਾਂ ਹੀ ਸਰੀਰ ਡਰਾਉਣਾ, ਪੈਰੋਂ ਵਗੈਰਾ ਡਰਾਉਣੇ ਸਰੀਰ ਵਾਲੇ ਨੇ। ਗੱਲ ਕਰ ਰਹੇ ਸੀ, ਹਿੰਦੁਸਤਾਨ ਹਜ਼ਾਰ ਸਾਲ ਵਾਸਤੇ ਗੁਲਾਮ ਹੋਇਆ। ਇੱਕ ਲੜਕੀ ਹੈ, ਜੈ ਚੰਦ ਪੈਦਾ ਹੋਈ ਹੈ ਰਾਜੇ ਦੇ, ਪ੍ਰਿਥਵੀਰਾਜ ਚੌਹਾਨ ਹੈ। ਜੈ ਚੰਦ ਉਹਦਾ ਚਾਚਾ ਹੀ ਕਹਿੰਦੇ ਨੇ, ਚਾਚਾ ਲੱਗਦਾ ਸੀ। ਉਹਦੇ ਖਾਤਰ ਹਿੰਦੁਸਤਾਨ ਗੁਲਾਮ ਹੋ ਗਿਆ। ਕੀ ਸੀ? ਰੂਪੇ ਕੰਮ ਹੈ, ਦੋਸਤੀ ਸੀ, ਹੋਰ ਕੁਛ ਨਹੀਂ ਸੀ। ਕਿੰਨੀਆਂ ਕਿਸਮਤਾਂ ਨਾਲ ਜੁੜੀਆਂ ਹੋਈਆਂ ਸੀ ਉਹਦੇ, ਕਿੱਡਾ ਬੜੀ ਦੇਖੋ ਪ੍ਰੋਗਰਾਮ ਤਾਂ ਪਰਮੇਸ਼ਰ ਦਾ ਸੀ ਨਾ। ਇਹ ਹੁਕਮ ਨਹੀਂ ਸੀ, ਇਹ ਪੁੱਛਣ ਵਾਲੀ ਗੱਲ ਹੈ। ਇਹ ਹੁਕਮ ਸੀ, ਜੋ ਵਰਤੇ ਸੋ ਤੇਰਾ ਪਾਣਾ, ਪਾਣਾ ਵਰਤਿਆ। ਹਿੰਦੁਸਤਾਨ ਗੁਲਾਮ ਹੋ ਗਿਆ ਹਜ਼ਾਰਾਂ ਸਾਲ ਤੱਕ ਗੁਲਾਮੀ ਦੇ। ਕਿਉਂ ਹੋਇਆ? ਕਿਉਂਕਿ ਇਹਨਾਂ ਦਾ ਪਾਪ ਦਾ ਘੜਾ ਭਰ ਗਿਆ ਸੀ, ਪਾਪ ਦਾ ਘੜਾ ਭਰ ਗਿਆ ਸੀ। ਪੈਦਾ ਔਰ ਲੜਕੀ ਕਰਤੀ, ਉਹ ਗੱਲ ਹੋਰ ਹੈ। ਗੁਲਾਮ ਕਿਵੇਂ ਕੀਤੀ, ਉਹ ਗੱਲ ਹੋਰ। ਉਹ ਤਾਂ ਉਹਦੀ ਖੇਡ ਸੀ, ਉਹਨੇ ਕਿਵੇਂ ਕਰਨਾ? ਕੀਤੇ ਕਿਉਂ? ਘੜਾ ਪਾਪ ਦਾ ਭਰ ਗਿਆ ਸੀ। ਕਹਿੰਦੇ ਸ਼ੂਦਰ ਨੇ ਇਹ ਨਾਮ ਨਹੀਂ ਜਪ ਸਕਦੇ, ਬਹਿਣ ਲਾ ਤਾ, ਧਰਮ ਨਹੀਂ ਇਹ ਧਾਰਨ ਕਰ ਸਕਦੇ। ਜੇ ਸੁਣ ਲੈਣ ਗਿਆਨ ਤਾਂ ਇਹਨਾਂ ਦੇ ਕੰਨਾਂ 'ਚ ਸਿੱਕੇ ਪਾ ਦਿਓ, ਢਾਲ ਕੇ ਕੰਨ 'ਚ ਸਿੱਕਾ ਢਾਲ ਕੇ ਪਾ ਦਿਓ, ਕੰਨ ਹਮੇਸ਼ਾ ਲਈ ਬੰਦ ਕਰ ਦਿਓ। ਬਹੁਤ ਬੜਾ ਪਾਪ ਸੀ। ਔਰ ਪੰਡਿਤ ਕੌਣ ਸੀ? ਪੰਡਿਤ ਵਜ਼ੀਰ ਸੀ ਰਾਜੇ ਦਾ, ਰਾਜੇ ਦਾ, ਫਿਰ ਵੀ ਰਾਜੇ ਹੀ ਰਹੇ। ਰਿਆਸਤਾਂ ਵਾਲੇ ਰਾਜੇ ਦਾ ਰਾਜਾ ਹੀ ਰਹੇ। ਗੁਲਾਮ ਕੌਣ ਹੋਇਆ? ਪੰਡਿਤ। ਬਿਪਤਾ ਇਹਨੂੰ ਬਈ, ਪੰਡਿਤ ਨੂੰ ਅੰਤਰ ਪੂਜਾ ਪੜ੍ਹੇ ਕਿਤਾਬਾਂ, ਹੱਕ ਕੀ ਦਾ ਮਾਰੇਗਾ? ਪੰਡਿਤ ਦਾ, ਪੰਡਿਤ ਦੀ ਜਗ੍ਹਾ ਕਾਜੀ ਆ ਗਿਆ, ਰਾਜੇ ਦੀ ਜਗ੍ਹਾ ਰਾਜਾ ਹੀ ਰਿਹਾ, ਪੰਡਿਤ ਦੀ ਜਗ੍ਹਾ ਕਾਜੀ ਆਇਆ, ਜੋਗੀਆਂ ਦੀ ਜਗ੍ਹਾ ਕਾਜੀ ਆ ਗਿਆ। ਜੋਗੀਆਂ ਦੀ ਜਗ੍ਹਾ ਹੋਰ ਆ ਗਏ, ਜਿਹੜੇ ਉਹਨਾਂ ਦੇ ਮੀਆਂ ਮੀਰ ਵੜ ਗਏ, ਉਹ ਆ ਗਏ। ਜੋਗੀ ਭੱਜ ਗਏ, ਬਾਹਰਾਂ 'ਚ ਵੜ ਗਏ। ਦੋਵੇਂ ਧਾਰਮਿਕ ਆਦਮੀ ਸੀ, ਲੀਡਰ ਦੋਹਾਂ ਦੇ ਬਿਪਤਾ ਪਈ ਜਗ੍ਹਾ। ਬ੍ਰਾਹਮਣ ਆਏ ਅਨੰਦਪੁਰ ਸਾਹਿਬ, ਸਾਡਾ ਧਰਮ ਬਚਾਓ, ਰਾਜੇ ਦਾ ਨਹੀਂ ਆਏ। ਭਾਈਦਾਰੀ ਹੈ। ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਕਿਹਾ ਮੁਸਲਮਾਨ ਬਣੋ, ਉਹ ਤਾਂ ਜਿਉਂ ਦਿੱਤੇ ਉਹਨੇ। ਇਹਨਾਂ ਨੂੰ ਕਿਉਂ ਕਿਹਾ, ਇਹਨਾਂ ਨੂੰ ਕਿਉਂ ਕਿਹਾ? ਪਾਪ ਇਹਨਾਂ ਨੇ ਕੀਤਾ ਸੀ, ਜਿਸ ਕਾ ਪਾਪ ਉਸੀ ਕਾ ਪਾਪ ਬਣਨਾ ਸੀ, ਇਹਨਾਂ ਦਾ ਹੀ ਪਾਪ ਬਣਿਆ। ਇਹ ਸੀ ਕੁਦਰਤ ਨੂੰ ਨਹੀਂ ਸੀ ਭਾਉਂਦਾ ਹੈ ਜੋ ਇਹਨਾਂ ਨੇ ਕੀਤਾ, ਜੋ ਸਿਮਰਤੀਆਂ 'ਚ ਲਿਖਿਆ। ਵੇਦ ਤੋਂ ਖਿਲਾਫ ਬਾਟ ਪਾੜੀ, ਪੰਡਿਤ ਨੇ ਪਾੜੀ, ਪੰਡਿਤ ਨੇ ਅਪਰਾਧ ਕੀਤਾ, ਅਪਰਾਧ ਦਾ ਉਹਨੂੰ ਫਲ ਮਿਲਿਆ। ਕਾਰਨ ਕੀ ਬਣਿਆ? ਕਾਰਨ ਇੱਕ ਲੜਕੀ ਪੈਦਾ ਕਰਦੀ, ਰੂਪ ਪੈਦਾ ਕਰਦਾ। ਹਿਸਟਰੀ ਬਦਲਤੀ ਸਾਰੀ, ਧਰਮ ਬਦਲਿਆ ਗਿਆ। ਉਹ ਐਸਾ ਬੜਾ ਹੋਇਆ ਉਹਦੇ 'ਚ ਸਿੱਖੀ ਪੈਦਾ ਹੋਣ, ਬਾਅਦ 'ਚ ਨਾ ਮੁਸਲਮਾਨ ਆਉਂਦੇ ਨਾ ਸਿੱਖੀ ਪੈਦਾ ਹੋਣ ਦਿੰਦੇ, ਪੈਦਾ ਨਹੀਂ ਹੋਣ ਦਿੰਦੇ। ਇਹ ਤਾਂ ਹੁਣ ਚਾਹੁੰਦੇ ਨੇ ਵੀ ਘੜੀ ਦੀ ਚੌਥਾਈ 'ਚ, ਇੱਕ ਘੜੀ ਦੀ ਚੌਥਾਈ 'ਚ ਖਤਮ ਕਰ ਦਈਏ ਸਿੱਖੀ ਨੂੰ, ਇਹਨਾਂ ਦਾ ਬਸ ਚੱਲੇ। ਪਰ ਉਹ ਕਰਤਾ ਪੁਰਖ ਨਹੀਂ ਚਾਹੁੰਦਾ, ਉਹ ਨਹੀਂ ਨਾ ਚਾਹੁੰਦਾ, ਉਹ ਸਭ ਦੇ ਅੰਦਰ ਹੈ। ਉਹਨੇ ਮੁਲਾਇਮ ਸਿੰਘ ਨੂੰ ਚਾਬੀ ਦਿੱਤੀ ਹੋਈ ਹੈ, ਉਹਨੇ ਲਾਲੂ ਪ੍ਰਸ਼ਾਦ ਨੂੰ ਚਾਬੀ ਦਿੱਤੀ ਹੋਈ ਹੈ, ਉਹਨੇ ਕਮਿਊਨਿਸਟਾਂ ਨੂੰ ਚਾਬੀ ਦਿੱਤੀ ਹੋਈ ਹੈ। ਕੁਛ ਵੀ ਹੋਵੇ, ਕੁਛ ਵੀ ਕੁਰਬਾਨੀ ਕਰਨੀ ਪਵੇ, ਇਹਨਾਂ ਦਾ ਰਾਜ ਨਹੀਂ ਹੋਣ ਦੇਣਾ। ਤਿੰਨ ਤਾਂ ਬਿਲਕੁਲ ਸਪਸ਼ਟ ਨੇ ਨਾ, ਕਮਿਊਨਿਸਟ ਲਾਲੂ ਔਰ ਮੁਲਾਇਮ ਸਿੰਘ, ਕਿਉਂ? ਉਹ ਵੀ ਉਹ ਕ੍ਰਿਸ਼ਨ ਦੇ ਨੇ, ਇਹਨਾਂ ਦੇ ਵਿਰੋਧੀ ਨੇ, ਐਂਟੀ ਨੇ ਬਾਹਮਣ ਦੇ ਸ਼ੁਰੂ ਤੋਂ ਹੀ। ਭਗਤ ਰਾਮ ਵਾਲੇ ਵੀ ਐਂਟੀ ਹੋਣੇ ਚਾਹੀਦੇ ਨੇ, ਪਰ ਉਹ ਸੁੱਤੇ ਪਏ ਨੇ, ਜਾਗੇ ਨਹੀਂ ਹੋਏ। ਰਾਮ ਭਗਤ ਸੁੱਤੇ ਪਏ ਨੇ, ਜਾਗੇ ਨਹੀਂ ਹੋਏ। ਉਹਨਾਂ ਨੂੰ ਨਹੀਂ ਸਮਝ ਵੀ ਰਾਮ ਦੇ ਵੀ ਖਿਲਾਫ ਨੇ ਇਹ
ਪੰਡਤ।
ਆਹੋ, ਉਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ, ਧਰਮ ਦੀ ਉਹ ਸਮਝ ਹੈ ਨਹੀਂ। ਤਾਂ ਹੀ ਰਾਮ ਮੰਦਰ 'ਤੇ ਜ਼ੋਰ ਦਿੰਦੇ ਨੇ, ਕ੍ਰਿਸ਼ਨ ਵਾਲੇ 'ਤੇ ਜ਼ੋਰ ਨਹੀਂ ਦਿੰਦੇ। ਕ੍ਰਿਸ਼ਨ ਵਾਲੇ ਮੰਦਰ 'ਤੇ ਨਹੀਂ ਜ਼ੋਰ ਦਿੱਤਾ, ਮਥੁਰਾ ਵਾਲਾ ਉਹ ਪੈਂਡਿੰਗ ਰੱਖਿਆ, ਕਿਉਂ? ਉਹਨਾਂ ਨੇ ਕ੍ਰਿਸ਼ਨ ਵਾਲੇ ਇਹਨਾਂ ਦਾ ਸਾਥ ਨਹੀਂ ਦੇਣਾ, ਯਾਦਵਾਂ ਨੇ ਸਾਥ ਨਹੀਂ ਦੇਣਾ ਇਹਨਾਂ ਦਾ। ਇਹਨਾਂ ਨੂੰ ਪਤਾ ਇਸ ਗੱਲ ਦਾ, ਯਾਦਵਾਂ ਨੇ ਸਾਥ ਨਹੀਂ ਦੇਣਾ। ਯਾਦਵਾਂ ਨੇ ਸਾਥ ਨਾ ਦਿੱਤਾ ਸੀ, ਮਿਸ ਹੋ ਜੂਗਾ ਸਾਡਾ ਪ੍ਰੋਗਰਾਮ। ਰਾਮ ਵਾਲੇ ਮੰਦਰ 'ਤੇ ਜ਼ੋਰ ਦਿੰਦੇ ਨੇ, ਰਾਮ ਭਗਤ ਜਿਹੜੇ ਨੇ ਉਹਨਾਂ ਨੂੰ ਸਮਝੇ ਨਹੀਂ, ਸੁੱਤੇ ਪਏ ਨੇ।
ਪੰਡਿਤ ਇਹਨਾਂ ਦਾ ਵੀ ਖਿਲਾਫ,
ਪੰਡਿਤ ਦਾ ਖਿਲਾਫ ਹੈ। ਪੰਡਿਤ ਨੇ ਤਾਂ ਰਾਮ ਚੰਦਰ ਨੂੰ ਰਾਜੇ ਨਹੀਂ ਦਿੱਤਾ, ਤਿਲਕੇ ਨਹੀਂ ਸੀ ਲਾਇਆ ਵੀ ਇਹ ਬ੍ਰਹਮ ਹੱਤਿਆ ਦਾ ਦੋਸ਼ੀ ਹੈ। ਰਾਵਣ ਦਾ ਬ੍ਰਾਹਮਣੇ ਸੀ ਜਿਹੜਾ ਸੀਤਾ ਲੈ ਗਿਆ ਸੀ, ਇਹ ਤੁਹਾਡੇ ਕਿੱਥੋਂ ਸਕੇ ਹੋ ਜਾਣਗੇ? ਇਹ ਨਹੀਂ ਕਿਸੇ ਦੇ ਸਕੇ, ਇਹ ਨੇ ਮਾਇਆ ਦੇ ਸਕੇ। ਜਿਹਦਾ ਰਿਸ਼ਤਾ ਮਾਇਆ ਨਾਲ ਹੈ ਉਹ ਕਿਸੇ ਦਾ ਸਕਾ ਨਹੀਂ। ਅੱਜ ਰਿਸ਼ਤਾ ਮਾਇਆ ਨਾਲ, ਪਤੀ ਪਤਨੀ ਨੇ ਉਹਨਾਂ ਦਾ ਵੀ ਰਿਸ਼ਤਾ ਮਾਇਆ ਦਾ ਹੀ ਹੈ, ਸਰੀਰ ਦਾ ਹੀ ਹੈ, ਸਰੀਰ ਮਾਇਆ। ਅੱਜ ਜਿਹੜੇ ਬੜੇ ਬੜੇ ਹੁਣ ਐਕਟਰ ਨੇ, ਆ ਫਿਲਮ ਵਾਲੇ ਨੇ, ਇੱਥੇ ਵੀ ਮਾਇਆ ਦਾ ਹੀ ਰਿਸ਼ਤਾ ਹੈ। ਮਾਇਆ ਗਈ ਤਾਂ ਰੋਣ ਲੱਗਦਾ ਹੈ, ਜਾਂ ਰੂਪ ਚੱਲਿਆ ਗਿਆ ਰੋਣ ਲੱਗ ਜਾਂਦਾ। ਮਾਇਆ ਰੂਪ ਹੈ, ਹੋਰ ਕੀ ਹੈ? ਮਾਇਆ ਦਾ ਰੋਜ਼ ਵਫ਼ਾਦਾਰੀਆਂ ਬਦਲਦੀਆਂ ਨੇ, ਜਿੱਥੇ ਮਾਇਆ, ਜਿੱਥੇ ਰਿਸ਼ਤਾ ਮਾਇਆ ਦਾ, ਵਫ਼ਾਦਾਰੀਆਂ ਬਦਲ ਜਾਂਦੀਆਂ ਨੇ। ਆਪਣੇ ਹੀ ਸੁੱਖ ਸੁਖ ਸਭ ਅਲੱਗ ਹੈ, ਕਿਆ ਦਾਰਾ ਕਿਆ ਮੀਤ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਝੂਠੀ ਪ੍ਰੀਤ, ਇਹ ਰੂਪ ਦੀ ਪ੍ਰੀਤ ਹੈ ਝੂਠੀ, ਪਰ ਹੋਣੀ ਸੁਭਾਵਕ ਹੈ, ਇਹ ਟਲ ਨਹੀਂ ਸਕਦੀ। ਕਾਮਾ ਰੂਪੇ ਦੋਸਤੀ, ਇਹਨੂੰ ਮੰਨਣਾ ਪਊਗਾ, ਦੋ ਸੱਚਾਈਆਂ ਨੇ। ਇੱਥੇ ਵੀ ਕਾਹਦੇ ਨਾਲ ਅਟ ਗਿਆ? ਪਹਿਲਾਂ
ਰੂਪ ਦੇ ਅਟਕੀ ਹੈ,
ਪਹਿਲਾਂ ਉਹ ਆਦਮੀ ਦੇ ਰੂਪ ਤੇ ਔਰਤ ਅਟਕੀ ਹੈ, ਹੁਣ ਔਰਤ ਦੇ ਪਿੱਛੇ ਰਾਜਾ ਅਟ ਗਿਆ।
ਜੰਗ ਕਰਨ ਨੂੰ ਤਿਆਰ ਹੈ,
ਜੰਗ ਕਰਨ ਨੂੰ ਤਿਆਰ ਹੈ, ਪਤਾ ਨਹੀਂ ਕੌਣ ਕੌਣ ਮਰ ਜਾਣਾ, ਕਿੱਡਾ ਬੜਾ ਪਾਪ ਹੋ ਜਾਣਾ। ਔਰ ਬੇਮਤਲਬ ਹੋਣਾ ਹੈ ਪਾਪ, ਗਲਤੀ ਨਾ ਹੋਣਾ ਹੈ ਪਾਪ। ਉਹ ਔਰਤ ਤਾਂ ਹੈ ਨਹੀਂ, ਕਿੱਡਾ ਬੜਾ ਪਾਪ ਹੋਣ ਲੱਗਿਆ, ਕਿੰਨਾ ਬੇਵਕੂਫ ਰਾਜਾ ਹੈ ਇਹ, ਜਿਹੜਾ ਰੂਪ ਤੇ ਆਦਮੀ ਫਿਸਲਦਾ ਉਹ ਬੇਵਕੂਫ ਹੁੰਦਾ। ਆਸਾਰਾਮ ਦਾ ਕੀ ਹੋਇਆ, ਕੀ ਹੋਇਆ ਜੇ ਚਰਿੱਤਰ ਪੜ੍ਹੇ ਹੁੰਦੇ ਫਿਰਦਾ ਕਿਉਂ? ਪੜ੍ਹਿਆ ਸਭ ਕੁਛ ਹੋਇਆ ਲੇਕਿਨ ਮਾਇਆ ਤੋਂ ਗਾਹਾਂ ਗਏ ਹੀ ਨਹੀਂ ਲੋਕ। ਇਹ ਹੈ ਹੀ ਮਾਇਆਧਾਰੀ, ਸੱਚ ਨੂੰ ਮੰਨਣ ਨੂੰ ਤਿਆਰ ਨਹੀਂ ਲੋਕ। ਇਹ ਇਹਨਾਂ ਦਾ ਬਾਟ ਪਾੜੀ ਹੋਈ ਹੈ, ਇਹ ਆਸਾਰਾਮ ਹੈ ਜਿਹਨਾਂ ਨੇ ਬਾਟ ਪਾੜੀ ਹੈ। ਇਹ ਤਾਂ ਲੀਡਰ ਹੈ ਉਹਦਾ ਬਾਟ ਪਾੜਨ ਦਾ, ਸੱਚ ਨੂੰ ਨਾ ਮੰਨਣ ਦੇਣਾ। ਇਹ ਉਹੀ ਆਸਾਰਾਮ ਹੈ ਜਿਹੜਾ ਕਹਿੰਦਾ ਦੁਨੀਆ ਕਹੇ ਮੂਰਤੀ ਮੈਂ ਭਗਵਾਨ ਨਹੀਂ ਆ ਮਤਮਾ ਨੂੰ। ਫਸ ਗਿਆ ਨਾ, ਫਸ ਗਿਆ। ਬਹੁਤ ਬੜਾ ਅਪਰਾਧ ਸੀ ਇਹ ਕਹਿਣਾ ਲੋਕਾਂ ਨੂੰ। ਕਰੋੜਾਂ ਆਦਮੀਆਂ ਦੀ ਤਾਂ ਜੀਵਨ ਨਾਲ ਖਿਲਵਾੜ ਸੀ ਇਹ ਗੱਲ ਕਹਿਣੀ। ਉਹਦਾ ਅਪਰਾਧ ਮਾਰ ਕੇ ਲੈ ਗਿਆ ਇਹਨੂੰ, ਦੋ ਤਿੰਨ ਵਾਰ ਪਹਿਲਾਂ ਵੀ ਜ਼ਿਕਰ ਆਇਆ ਉਹਦਾ। ਇਹ ਗੱਲ ਕਹਿਣਾ ਅਪਰਾਧ ਸੀ, ਸਮਝਿਆ ਨੀ? ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਬਾਟ, ਇਹਨੇ ਸਾਰੀ ਦੁਨੀਆ ਡਬੋਤੀ ਜਿਹੜੇ ਆਦਮੀ ਨੇ। ਕਿੱਡਾ ਅਪਰਾਧੀ ਆ ਹੋਏ ਗੱਲ ਕਹਿ ਕੇ, ਅਪਰਾਧ ਦਾ ਫਲ ਮਿਲ ਗਿਆ। ਮਾਇਆ ਮਿਲੀ ਨਾ ਰਾਮ। ਹਾਂਜੀ,
ਮੰਡੇ ਸੁਪੱਟ ਰਾਣੇ ਆਏ,
ਸੁਪੱਟ ਜਿਹੜੇ ਸੀ ਚੰਗੇ ਸੂਰਮੇ ਸੀ,
ਮੁੰਡੇ
ਬਣ ਗਏ ਆ ਕੇ। ਸੁਪੱਟ ਉਹਨੂੰ ਕਹਿੰਦਾ, ਦੇਖੋ ਪੱਟ ਚ ਹੁੰਦਾ ਇੱਕ ਸੁਪੱਟ ਹੁੰਦਾ, ਪੱਟ ਹੈ ਲੜਨ ਵਾਲਾ। ਸੁਪੱਟ ਉਹ ਹੈ ਜਿਹੜਾ ਯੁੱਧ ਦੇ ਨਿਯਮ ਤੋਂ ਖਿਲਾਫ਼ ਬਾਹਰ ਨਹੀਂ ਕਰਦਾ। ਯੁੱਧ ਵੀ ਨਿਯਮ ਹੁੰਦੇ, ਯੁੱਧ ਨਿਯਮ ਦੀ ਖਿਲਾਫ਼ਵਰਜ਼ੀ ਨਹੀਂ ਕਰਦਾ। ਦੂਏ ਦਾ ਹਥਿਆਰ ਟੁੱਟ ਜਾਏ, ਹਥਿਆਰ ਮੁੱਕ ਜਾਣ ਨਹੀਂ ਵਾਰ ਕਰਨਾ, ਕੇਸ ਖੁੱਲ੍ਹ ਜਾਣ ਨਹੀਂ ਵਾਰ ਕਰਨਾ। ਅਸੂਲ ਦੀ ਲੜਾਈ ਲੜਦਾ, ਜੰਗ ਵੀ ਕਰਦਾ, ਅਸੂਲ ਦੀ ਕਰਦਾ, ਬੇਅਸੂਲੀ ਜੰਗ ਨਹੀਂ ਕਰਦਾ। ਸੁਪੱਟ ਹੈ ਉਹ, ਐਂ ਨਹੀਂ ਹਮਲਾ ਕਰਦਾ ਜਿਵੇਂ ਬਾਈਧਾਰੀਆਂ ਨੇ ਕਰਤਾ ਸੀ ਪਿੱਛੋਂ। ਪਿੱਛੋਂ ਕਰਤਾ ਸੀ ਨਾ ਹਮਲਾ ਦਸਮ ਪਾਤਸ਼ਾਹ ਤੇ ਕਿਲਾ ਛੜਾ ਕੇ, ਐਂ ਨਹੀਂ ਕਰਦਾ।
ਉਸ ਭੱਠ ਨਹੀਂ ਹੈਗੇ,
ਉਸ ਭੱਠ ਨਹੀਂ ਹੁੰਦੇ।
ਅਮਿਤ ਬਾਣ ਵਰਛਾ ਭਏ, ਰਹਿਤ ਪਵਨ ਉਰਜਾਏ।
ਅਮਿਤ ਬਾਣ, ਬੇਅੰਤ ਬਾਣ ਚੱਲਦੇ ਨੇ, ਤੀਰ ਚੱਲਦੇ ਨੇ,
ਵਰਛਾ ਭਏ
ਵਰਛੇ ਚੱਲਦੇ ਨੇ, ਇੰਨੀ ਤੇਜ਼ੀ ਨਾਲ ਚੱਲਦੇ ਨੇ।
ਰਹਿਤ ਪਵਨ ਉਰਜਾਏ
ਕਿ ਹਵਾ ਜਿਹਨੂੰ ਤੀਰ ਜਾਂਦਾ ਹਵਾ ਨੂੰ ਨਾਲ ਲੈ ਜਾਂਦਾ, ਉਦੋਂ ਤੀਰ ਆਉਂਦਾ ਹਵਾ ਨੂੰ ਐਂ ਧੱਕੀ ਜਾਂਦਾ, ਇੱਧਰ ਤੀਰ ਉਹ ਧੱਕੀ ਜਾਂਦੇ, ਭਾਵਾ ਹਵਾ ਉਰਜਾਦੀ,
ਹਵਾ ਉਰਜਾਦੀ,
ਹਵਾ ਉਰਜਾਈ। ਇੱਧਰ ਤੀਰ ਉੱਧਰ ਨੂੰ ਹਵਾ ਨੂੰ ਧੱਕਦੇ ਨੇ, ਉੱਧਰਲੇ ਇੱਧਰ ਨੂੰ ਧੱਕਦੇ ਨੇ, ਇੱਧਰਲਾ ਵਰਸ਼ਾ ਉੱਧਰ ਨੂੰ ਹਵਾ ਧੱਕਦਾ, ਉੱਧਰਲਾ ਇੱਧਰ ਨੂੰ ਧੱਕਦਾ। ਇੱਧਰ ਹੀ ਤਲਵਾਰ ਉੱਧਰ ਨੂੰ ਹਵਾ ਲਿਜਾਂਦੀ, ਦੂਜੇ ਦੂਜੇ ਪਾਸੇ ਨੂੰ ਲੈ ਕੇ ਜਾਂਦੀ, ਹਵਾ ਲਿਜਾ ਕੇ ਰੱਖ। ਰਹੇ ਪਵਨ
ਉੜਜਾ,
ਪਵਨ ਉੜਜਾ ਨੂੰ ਕੀ ਕਰੋਗੇ ਤੁਸੀਂ, ਕੀ ਅਰਥ ਕਰੋਗੇ ਇਹਦਾ, ਕੀ ਅਰਥ ਕਰੋਗੇ ਪਵਨ ਉੜਜਾ? ਹਵਾ 'ਚ ਤਾਂ ਕੋਈ ਚੀਜ਼ ਉੜਦੀ ਹੈ ਨਹੀਂ, ਕੀ ਪਰਛੇ ਹਵਾ 'ਚ ਉੜਦੀ ਹੈ? ਪਵਨ ਪਵਨ 'ਚ ਉੜਜਗੀ, ਉਦੋਂ ਤੀਰ ਇਹਨੂੰ ਆਉਂਦੇ ਨੇ, ਹਵਾ ਨਾਲ ਆਉਂਦੀ ਹੁੰਦੀ ਹੈ। ਆਪਾਂ ਸਾਈਕਲ 'ਤੇ ਜਾਂਦੇ, ਹਵਾ ਆਉਂਦੀ ਹੈ, ਗੱਡੀ ਜਾਂਦੀ ਹੈ, ਹਵਾ ਨਾਲ ਜਾਂਦੀ ਹੈ, ਤੀਰ ਜਾਂਦਾ ਹਵਾ ਵੀ ਲੈ ਜਾਂਦਾ ਉਹਦੀ ਨਾਲ, ਅਤੇ ਉੱਧਰ ਉੱਧਰ ਨੂੰ ਉੱਧਰ ਹਵਾ ਉੜਜਗੀ। ਤੀਰ ਤਾਂ ਤੀਰ 'ਚ ਨਹੀਂ ਵੱਜਦਾ, ਹਵਾ ਤਾਂ ਹਵਾ 'ਚ ਵੱਜਦੀ ਹੈ। ਰਹੇ ਪਵਨ ਉੜਜਾਏ,
ਭੁਜੰਗ ਛੰਦ ਵਧੇ ਬਾੜ ਵਾਰੀ ਮਹਾਂਵੀਰ ਬਾਂਕੇ।
ਜਿਨ੍ਹਾਂ ਨੇ ਜੰਗ ਦੇਖੀ ਨਹੀਂ ਹੁੰਦੀ, ਉਹ ਜੰਗ ਦਾ ਨਕਸ਼ਾ ਸਮਝ ਰਹੇ ਨੇ ਬਰੀਕੀ ਨਾਲ। ਕਿਸੇ ਨੇ ਐਂ ਨਹੀਂ ਕਿਹਾ ਰਹੇ ਪਵਨ ਉੜਜਾਏ, ਅੱਜ ਤੱਕ ਕਿਤੇ ਦਿਖਾਓ ਇਹ ਗੱਲ ਲਿਖੀ ਹੋਵੇ ਕਿਸੇ ਦੀ ਵੀ ਜੰਗ 'ਚ। ਜੰਗਨਾਮੇ ਬਹੁਤ ਲਿਖੇ ਨੇ ਲੋਕਾਂ ਨੇ, ਕਵੀਸ਼ਰ ਵੀ ਲੜਾਈਆਂ ਇੱਥੇ ਕਰਦੇ ਨੇ, ਆ ਰਹੇ ਪਵਨ ਉੜਜਾਏ ਕਿਸੇ ਨੇ ਨਹੀਂ ਕੀਤਾ ਕਦੇ, ਇਹ ਕਦੇ ਨਹੀਂ ਕੀਤਾ। ਕੌਣ ਕਰ ਸਕਦਾ ਫਿਰ ਇਹ ਸੰਸਾਰੀ ਬੁੱਧੀ ਤੋਂ ਉੱਪਰਲੀ ਗੱਲ? ਸੰਸਾਰੀ ਬੁੱਧੀ ਨਹੀਂ ਉੱਥੇ ਪਹੁੰਚਦੀ ਜਿੱਥੇ ਦੀ ਇਹ ਗੱਲ ਆ। ਜਗ੍ਹਾ ਜਗ੍ਹਾ ਐਸੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹ ਤੋਂ ਪਤਾ ਲੱਗਦਾ ਵੀ ਸੰਸਾਰੀ ਬੁੱਧੀ ਦੀ ਗੱਲ ਹੀ ਨਹੀਂ ਹੈ। ਸੰਸਾਰ ਇਹ ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੂੰ ਕੀ ਪਤਾ, ਉਹ ਤਾਂ ਅਕਲ ਤੋਂ ਪੈਦਲ ਨੇ, ਉਦਾਂ ਹੀ ਪੈਦਲ ਤਾਂ ਜੁੱਤੀ ਹੁੰਦੀ ਆ, ਇਹਨਾਂ ਦੀ ਜੁੱਤੀ ਵੀ ਨੀ ਪਾਈ ਹੋਈ।
ਵਧੇ ਬਾੜ ਵਾਰੀ ਮਹਾਂਵੀਰ ਬਾਂਕੇ,
ਵਧੇ ਬਾੜ ਵਾਰੀ,
ਵਧੇ ਬਾੜ ਵਾਰੀ ਮਹਾਂਵੀਰ,
ਵਧੇ ਬਾੜ ਵਾਰੀ ਤਲਵਾਰਾਂ ਪਹਿਨੀਆਂ ਹੋਈਆਂ ਨੇ
ਮਹਾਂਵੀਰ ਬਾਂਕੇ,
ਮਹਾਂਵੀਰ ਯੋਧਿਆਂ ਨੇ ਤਲਵਾਰਾਂ ਬਾੜ ਵਾਰੀ ਤਲਵਾਰ ਨੂੰ ਕਹਿੰਦੇ, ਤਲਵਾਰਾਂ ਪਹਿਨੀਆਂ ਹੋਈਆਂ ਨੇ।
ਕਛੈ ਕਾਚ ਨੀਤੇ ਸਭੇ ਹੀਨ ਸਾਕੇ,
ਕਛਾ ਕਾਚ ਨੀਕੇ ਚੰਗੇ ਚੰਗੇ ਜਵਾਨ, ਸੋਹਣੇ ਸੋਹਣੇ ਸੁੰਦਰ ਜਵਾਨ ਝਟਕਦੇ ਜਾ ਕੇ ਕਛ ਫਟ ਫਟ ਮਾਰੇ ਜਾ ਕੇ,
ਤਹੇ ਸਾਹਮਣੇ ਵੈ
ਕਛਣਾ ਫਟ ਲੱਗ ਜਾਂਦਾ, ਜਦ ਨਾ ਕਛਿਆ ਜਾਂਦਾ ਜਾਂ ਜ਼ਖਮੀ ਹੋ ਜਾਂਦਾ, ਜ਼ਖਮੀ ਹੋਏ ਫਿਰ ਦਿਨ ਜਗਦਾ ਦੋਹਾਂ ਪਾਸਿਆਂ 'ਤੇ ਹੋਣੇ ਨੇ ਹੁਣ। ਔਰ ਜਿਹੜੇ ਚੰਗੇ ਜਵਾਨ ਹੁੰਦੇ ਨੇ ਲੜਦੇ ਹੋਈ ਜਾ ਕੇ ਨੇ, ਦੂਏ ਤਾਂ ਪਿੱਛੇ ਹੀ ਹੁੰਦੇ ਨੇ, ਬਹੁਤੇ ਨਹੀਂ ਲੜਦੇ ਹੁੰਦੇ ਜਾ ਕੇ, ਥੋੜ੍ਹੇ ਹੀ ਲੜਦੇ ਹੁੰਦੇ ਨੇ ਅੱਗੇ ਜਾ ਕੇ ਲੜਾਈ ਦੇ ਵਿੱਚ, ਪਰ ਉਹੋ ਜਿਹੇ ਲੜਦੇ ਨੇ, ਉਹ ਫੱਟ ਮਾਰਦੇ ਵੀ ਨੇ, ਉਹੋ ਜਿਹੇ ਗਾਂ ਦੇ ਮੂਹਰੇ ਆਉਂਦੇ ਨੇ।
ਤਏ ਸਾਹਮਣੇ ਵੈ ਹਠੀ ਜੁੱਧ ਜਾ ਰਹੇ,
ਪਏ ਸਾਹਮਣੇ ਸਾਹਮਣੇ ਹੋਏ ਨੇ, ਹਠੀਲੇ ਸੀ ਜੋ ਹਠੀ ਸੀ ਉਹ ਸਾਹਮਣੇ ਹੋਏ ਨੇ,
ਹਠੀ ਜੁੱਧ ਜਾ ਰਹੇ,
ਜੋ ਹਠੀਲੇ ਸੀ ਯੁੱਧ ਦੇ ਵਿੱਚ ਉਹ ਝੋਂਕਤੇ ਝੋਂਕ, ਹਾਂ ਉਹ ਝੋਂਕੇ ਗਏ ਜਾ ਕੇ।
ਹਟੇ ਨਾ ਹਠੀਲੇ ਕਹੂੰ ਐਠੀ ਆ ਰਹੇ,
ਹਠੀਲੇ ਹਟਦੇ ਨਹੀਂ, ਪਿੱਛੇ ਨਹੀਂ ਹਟਦੇ, ਐਂ ਪੂਰੀ ਆਕੜ 'ਚ ਨੇ ਉਹ ਐਠੇ ਆ ਰਹੇ ਨੇ, ਆਕੜੇ ਉੱਧਰੋਂ ਵੀ ਆਕੜੇ ਨੇ ਇੱਧਰੋਂ ਵੀ ਆਕੜੇ ਨੇ, ਦੋਵਾਂ ਪਾਸਿਆਂ 'ਤੇ ਨੇ ਨਾ ਹਠੀਲੇ, ਜਿਹੜੇ ਹਠੀਲੇ ਨੇ ਦੋਵੇਂ ਅੜ ਗਏ, ਉਹ ਵੀ ਅੜ ਗਏ, ਉਹ ਵੀ ਅੜ ਗਏ, ਜੰਗ ਹੋਈ ਜਾਂਦੀ ਹੈ।
ਦੋਹਰਾ
ਕਹਿਣ ਦਾ ਮਤਲਬ ਬਚਿਆ ਕੋਈ ਵੀ ਨਹੀਂ, ਭੱਜਿਆ ਨਹੀਂ ਕੋਈ, ਜੰਗ ਹੋਈ ਹੈ ਕਹਿ ਗੱਚ। ਹਾਂ
ਦੋਹਰਾ ਹਨੁਮੰਤ ਸਿੰਘ ਆਗੇ ਕੀਓ ਅਮਿਤ ਸੈਨ ਦਾ ਸਾਥ,
ਬਹੁਤ ਸਾਰੀ ਸੈਨਾ ਦੇਖੇ ਰਾਜੇ ਨੇ ਚਿੱਤਰ ਸੈਨ ਨੇ,
ਹਨੁਮੰਤ ਸਿੰਘ ਆਗੇ ਕੀਓ,
ਆਪਣਾ ਜਿਹੜਾ ਮੁੰਡਾ ਸੀ 14 ਸਾਲ ਦਾ ਉਹਦਾ, ਉਹ ਉਸ ਔਰਤ ਦਾ ਜਿਹਨੂੰ ਇਹ ਲੈਣ ਜਾ ਰਿਹਾ ਉਹ ਅੱਗੇ ਕਰਦਾ, ਇੱਕ ਤਾਂ ਜਵਾਕ ਤਾਂ ਅੱਗੇ ਕਰ ਦਿੰਦੇ ਹੁੰਦੇ ਨੇ ਵੀ ਇਹ ਜੁੱਧਾ ਇਹਨੂੰ ਪਤਾ ਲੱਗੇ, ਜੰਗ ਜਿਹੜਾ ਰੋਜ਼ ਹੁੰਦੀ ਹੈ, ਇਹ ਦੇਖੇ ਲੋਕਾਂ ਨੂੰ ਲੜਦਿਆਂ ਨੂੰ ਕਿ ਉਹ ਆਪ ਪਿੱਛੇ ਹੁੰਦਾ, ਮੂਹਰੇ ਜਵਾਨ ਲੜਦੇ ਹੁੰਦੇ ਨੇ, ਫਿਰ ਇਹਦਾ ਡਰ ਚੱਕਿਆ ਜਾਵੇ ਜੰਗ ਦਾ, ਜੰਗ ਦੇ ਵਿੱਚ ਜਾ ਕੇ ਡਰ ਚੱਕ ਹੁੰਦਾ ਜੰਗ ਦਾ, ਲੜਨਾ ਆ ਜਾਵੇ, ਪਿੱਛੇ ਆਪ ਹੈ ਪਿਛਲੇ ਪਾਸੇ ਉਹਦੇ, ਉਹ ਮੂਹਰੇ ਕੀਤਾ ਹੋਇਆ
ਨਾਲੇ ਕੀ ਅੱਗੇ ਕੀ ਉਹ ਅਮਿਤ ਸੈਨ ਸੈਨ ਦਾ ਸਾਥ,
ਹਾਂ ਹਾਂ ਸੈਨ ਤਾਂ ਮੂਹਰੇ ਹੋਣੀ ਹੋਈ ਹੈ, ਰਾਜਾ ਦਾ ਪਿੱਛੇ ਹੀ ਹੁੰਦਾ, ਕਮਾਂਡਰ ਬਣਾ ਤਾ ਹੁਣ, ਕਮਾਂਡਰ ਬਣਾ ਕੇ ਆਪ ਪਿੱਛੇ ਹੋ ਗਿਆ।
ਚਿੱਤਰ ਸਿੰਘ ਪਾਛੇ ਰਹੇ ਗਹੇ ਬਰਛੀਆ ਹਾਥ,
ਹੱਥ 'ਚ ਬਰਛੀ ਲੈ ਕੇ ਆ ਪਿਛਲੇ ਪਾਸੇ ਉਹਦੇ ਨਾਲੇ, ਵੀ ਜੇ ਇਹਨੂੰ ਕੋਈ ਖਤਰਾ ਹੋਇਆ ਤਾਂ ਮੈਂ ਸਾਂਭ ਲੂੰਗਾ।
ਸਵਈਆ ਹਾਕੀ ਹਜ਼ਾਰ ਹਮਾਲਿਆ ਸੋ ਹਲ ਕਾਹਨ ਕਹਿ ਹਟਵਾਰ ਨੂੰ ਹੁੱਕੇ,
ਉਹ ਜਿਹੜਾ ਟਿੱਬਾ ਹੁੰਦਾ ਨਾ ਇਕੱਲਾ ਇਕੱਲਾ ਇਹਨਾਂ ਦੇ ਪਹਾੜਾਂ ਦੇ ਵਿੱਚ, ਇਹ ਪਹਾੜਾਂ ਦੇ ਵਿੱਚ ਲੜਾਈ ਹੋਈ ਹੈ, ਉਹ ਰਾਜਾ ਪਹਾੜੀ ਸੀ ਹਿਮਾਲਾ ਪਹਾੜ ਦੇ ਵਿੱਚ,
ਹਾਕੀ ਹਜ਼ਾਰ ਹਿਮਾਲਿਆ
ਕਹਿ ਕਿਉਂ ਕਿਹਾ, ਉਹ ਜਿਹੜਾ ਜਿਹੜੀ ਜਾਂਦੀ ਸੀ ਔਰਤ ਉਹ ਇੰਦਰ ਦੇ ਰਾਜ ਜਾਂਦੀ ਸੀ ਨਾ, ਇੰਦਰ ਦਾ ਰਾਜ ਹਿਮਾਲਿਆ 'ਚ ਮੰਨਿਆ ਹੋਇਆ, ਆੜਾ ਕਠਮੰਡੂ ਹੈ ਨਾ ਇਹਨੂੰ ਮੰਨਿਆ ਹੋਇਆ, ਇੰਦਰ ਦਾ ਰਾਜ ਨੇਪਾਲ ਨੂੰ ਮੰਨਿਆ ਹੋਇਆ, ਇਸ ਏਰੀਏ 'ਚ ਅਯੁੱਧਿਆ ਤੋਂ ਤਾਂ ਹੀ ਜਾਂਦਾ ਦੱਸਿਆ ਨਾ, ਦਸ਼ਰਥ ਰਾ ਇੰਦਰ ਦੀ ਮਦਦ 'ਤੇ, ਉਹ ਜਿਹੜਾ ਇੱਕ ਇੱਕ ਟਿੱਬਾ ਹੁੰਦਾ ਨਾ, ਇੱਕ ਇੱਕ ਪਿੰਡ ਹੁੰਦਾ, ਉਹ ਆਲੇ ਧਾਰ ਹੁੰਦੀ ਹੈ, ਉਹਦੇ ਵਸੇ ਹੋਏ ਹੁੰਦੇ ਨੇ, ਉਹ ਇੱਕ ਕਿਸਮ ਦੇ ਇੱਕ ਪਿੰਡ ਹੁੰਦਾ ਉਹਨਾਂ ਦਾ ਅੱਡ, ਜਿੰਨੇ ਵੀ ਉਹ ਟਿੱਬੇ ਨੇ ਛੋਟੇ ਛੋਟੇ ਪਹਾੜ ਨੇ, ਹਲਚਲ ਪੈ ਗਈ ਸਾਰਿਆਂ 'ਤੇ,
ਹਾਕ ਹਜ਼ਾਰ ਹਿਮਾਲੇ,
ਹਾਂ ਹਾਂ ਜਦ ਉਹਨਾਂ ਨੇ ਰੌਲਾ ਪਾਇਆ ਸਾਰਿਆਂ ਦੇ ਹਲਚਲ ਹੋ ਗਈ ਸਾਰਿਆਂ ਦੇ,
ਹਲ ਕਾਹਨ ਕਹਿ ਹਟਵਾਰ ਨੂੰ ਹੁੱਕੇ,
ਹੁੱਕੇ ਹਟਵਾਰਨ ਜਾਂ ਹਟਵਾਰ ਜਿਹੜੇ ਯੋਧੇ ਸੀ, ਫੜ ਲਓ ਹੋ ਗਈ ਤਾਂ ਸਾਰਿਆਂ ਦੇ ਕੰਨ ਖੜੇ ਹੋ ਗਏ, ਪਿੰਡ ਵਾਲਿਆਂ ਨੂੰ ਕੀ ਪਤਾ ਕੀ ਹੈ, ਅਫੜਾ ਤਾਂ ਬੜੀ ਮਿਲ ਗਈ ਉੱਥੇ, ਇਹਨਾਂ ਚੜਾਈ ਹੁਣ ਇਹਨਾਂ ਤਾਂ ਫੈਲ ਕੇ ਜਾਣਾ ਸੀ ਚੜਾਈ ਕਰਕੇ। ਹਾਂ
ਹਿੰਮਤ ਬਾਂਧ ਹੀਰੋ ਲੈ ਲੋਕ ਕਰ ਲੈ ਹਥਿਆਰ, ਹਾਂ ਹਾਂ ਕਹਿ ਢੂਕੇ,
ਹਿੰਮਤ ਬੰਨ ਕੇ, ਦੇਖੋ ਹਿੰਮਤ ਕਾਹਦੀ ਬੰਨ ਕੇ, ਬਹੁਤਿਆਂ ਨੇ ਪੈਦਲ ਜਾਣਾ ਹੁੰਦਾ, ਪੈਦਲ ਪਹੁੰਚ ਹੁੰਦੀ ਹੈ ਨਾ, ਚੜ੍ਹਨਾ ਵਾਲਾ ਹਿੰਮਤ ਨਾਲ ਥੱਕ ਜਾਂਦਾ, ਤੁਰਦਾ ਹੀ ਥੱਕ ਜਾਂਦਾ ਪਹਾੜਾਂ 'ਚ ਤਾਂ ਉਹ ਤੁਰਨ 'ਚ ਔਖਾ, ਹਿੰਮਤ ਬੰਨ ਕੇ ਚੜ੍ਹੀ ਜਾਂਦੇ ਨੇ ਪਹਾੜ, ਅੱਗੇ ਤੁਰੀ ਜਾਂਦੇ ਨੇ ਹਥਿਆਰ ਲੈ ਕੇ, ਢੁੱਕ ਕੇ ਨੇੜੇ ਇੱਕ ਦੂਏ ਦੇ।
ਹਾਲ ਉੱਠਿਓ ਗਿਰ ਹੇਮ ਹਲਾ ਚਲ, ਹੇੜ ਤਾਂ ਲੋਕ ਹਰੀ ਹਰ ਜੂਕੇ।
ਦੋ ਕਿਸਮ ਦੇ ਲੋਕ ਨੇ, ਇੱਕ ਹਰੀ ਦੇ ਲੋਕ ਨੇ, ਇੱਕ ਹਰਜੂ ਕੇ ਲੋਕ ਨੇ। ਹਰਜੂ ਕੇ ਲੋਕ ਸ਼ਿਵਜੀ ਦੇ ਲੋਕ ਨੇ, ਸ਼ਿਵਜੀ ਨੂੰ ਮੰਨਣ ਵਾਲੇ ਨੇ, ਸ਼ਿਵਜੀ ਵੀ ਪਹਾੜਾਂ 'ਚ ਰਹਿੰਦਾ ਨਾ।
ਹਾਲ ਉੱਠੇ ਉਗਰ ਹੇਮ ਚੱਲ ਹਲਾ ਚੱਲ,
ਉਹਦੇ ਵਿੱਚ ਹਲਚਲ ਪੈਦਾ ਹੋ ਗਈ ਹਿਮਾਲਾ ਦੇ ਵਿੱਚ।
ਹੇਰ ਤਾਂ ਲੋਕ ਹਰੀ ਹਰ ਜੂਕੇ।
ਲੋਕ ਦੋ ਕਿਸਮ ਦੇ ਲੋਕ ਦੇਖਦੇ ਨੇ, ਕੁਛ ਰਾਜੇ ਦੇ ਪ੍ਰਜਾ ਵਾਲੇ, ਜੋ ਜਿਹੜਾ ਇਹ ਵਿਸ਼ਨੂੰ ਨੂੰ ਮੰਨਣ, ਵਿਸ਼ਨੂੰ ਭਗਤ ਨੇ, ਵੈਸ਼ਨੂੰ ਮਤ ਵਾਲੇ ਨੇ, ਕੁਛ ਮਤ ਵਾਲੇ ਨੇ। ਹਰੀ ਹਰਜੂ ਕੇ, ਇੱਕ ਹਰੀ ਹੈ ਇੱਕ ਹਰਜੂ ਹੈ। ਹਰਜੂ ਜਿਹੜਾ ਹਰ ਲਫ਼ਜ਼ ਇਕੱਲਾ ਸ਼ਿਵ ਵਾਸਤੇ ਵਰਤਦੇ ਨੇ, ਹਰ ਹਰ ਮਹਾਂਦੇਵ ਨਹੀਂ ਕਹਿੰਦੇ, ਹਰੀ ਲਫ਼ਜ਼ ਵਰਤਦੇ ਨੇ ਵਿਸ਼ਨੂੰ ਵਾਸਤੇ ਜ਼ਿਆਦਾ। ਹਰੀ ਰਾਮ, ਹਰੇ ਰਾਮ, ਹਰ ਰਾਮ ਨਹੀਂ ਵਰਤਦੇ, ਇਕੱਲਾ ਹਰ ਰਾਮ ਨਹੀਂ ਵਰਤਦੇ, ਹਰੀ ਲਫ਼ਜ਼ ਵਿਸ਼ਨੂੰ ਵਾਸਤੇ ਵੀ ਵਰਤਦੇ ਨੇ। ਹਰੇ ਕ੍ਰਿਸ਼ਨ ਜਾਂ ਰੇ ਨਾਲ ਲਾਮ ਨਾਲ ਜਾਂ ਸੈਰੀ ਨਾਲ, ਹਾਂ ਹਰੇ ਹਰੀ
ਹਰ ਯੁਗ
ਹਰ ਯੁਗ, ਇਹ ਦੋ ਪ੍ਰਕਾਰ ਦੀ ਉੱਥੇ ਹੈ ਅਵਧੀ। ਸ਼ਿਵਜੀ ਨੂੰ ਮੰਨਣ ਵਾਲੇ ਨੇ ਜਾਂ ਵਿਸ਼ਨੂੰ ਨੂੰ ਮੰਨਣ ਵਾਲੇ ਨੇ, ਵਿਸ਼ਨੂੰ ਰਾਜਾ, ਸ਼ਿਵਜੀ ਸਾਧ, ਉਹਦੇ ਚੇਲੇ, ਔਰ ਉਹ ਲੋਕ ਜਿਹੜੇ ਨੇ ਦੇਖਦੇ ਨੇ ਸਾਰੇ ਹਰ ਯੁਗ ਕੇ। ਹਾਂਜੀ।
ਹਾਰ ਗਿਰੇ ਬਿਨ ਹਾਰੇ ਰਹੇ, ਔਰ ਹੱਥ ਲੱਗੇ ਹਰ ਹਾਸੀ ਹਨੂ ਕੇ।
ਉਹ ਕੁਛ ਤਾਂ ਲੜੇ ਨੇ, ਕੁਛ ਤਾਂ ਲੜੇ ਹੀ ਨਹੀਂ, ਅਧੀਨ ਹੋ ਗਏ, ਉਹਨਾਂ ਨੂੰ ਲੜਨ ਦੀ ਲੋੜ ਹੀ ਨਹੀਂ ਸੀ, ਬਿਨਾਂ ਲੜੇ ਹਾਰ ਮੰਨ ਗਏ ਬਹੁਤ ਸਾਰੇ ਪਿੰਡ। ਉਹ ਕਹਿੰਦੇ ਸਾਡਾ ਤਾਂ ਕੋਈ ਰੌਲਾ ਹੀ ਨਹੀਂ, ਕਿਉਂ ਹਰੇਕ ਪਿੰਡਾਂ ਦੇ ਵਿੱਚ ਸਰਦਾਰ ਹੁੰਦੇ ਨੇ, ਉਹ ਜ਼ਰੂਰੀ ਨਹੀਂ ਸਾਰੇ ਲੜਨ, ਬਿਨਾਂ ਲੜੇ ਹੀ ਹਾਰ ਮੰਨ ਗਏ ਬਹੁਤੇ, ਇਸ ਤਰੀਕੇ ਨਾਲ ਮੰਨ ਗਏ। ਉਹ ਕਹਿੰਦੇ ਨੇ ਕਈ ਕਹਾਣੀਆਂ ਬਣਾਈਆਂ ਹੋਈਆਂ ਇਹਨਾਂ ਦੀਆਂ, ਵੀ ਜਦੋਂ ਇੱਥੇ ਲੜਾਈ ਹੋਈ ਹੈ ਨਾ ਅੰਮ੍ਰਿਤਸਰ ਰਾਮ ਚੰਦਰ ਦੀ, ਲਵ ਕੁਸ਼ ਦੀ, ਹਨੂੰਮਾਨ ਨਾਲ ਸੀ, ਜਾਂ ਰਾਮ ਚੰਦਰ ਮੂਰਛਾ ਹੋ ਕੇ ਡਿੱਗਦਾ, ਹਨੂੰਮਾਨ ਉਜੜੇ ਪੈਂਦਾ ਬਿਨਾਂ ਕੁਛ ਲੱਗੇ ਜੀ। ਉਹ ਕਹਿੰਦੇ ਉਹਨਾਂ ਨੇ ਦੇਖ ਲਿਆ ਵੀ ਉਹ ਜਿਹੜਾ ਨਾਲ ਸੀ ਹਨੂੰਮਾਨ, ਉਹ ਤਾਂ ਕੋਈ ਮਾਰਿਆ ਹੀ ਨਹੀਂ ਆਪਾਂ ਨੇ, ਉਹ ਤਾਂ ਡਿੱਪਿਆ, ਕਹਿੰਦੇ ਫੜ ਲਿਆ ਉਹਨਾਂ ਨੇ, ਠਾਲ ਲਿਆ, ਤੂੰ ਕਹਿੰਦਾ ਡਿੱਪਿਆ ਪਖੰਡੀਆ। ਤਾਂ ਸੀਤਾ ਨੂੰ ਜਦ ਦਿਖਾਇਆ ਲਿਆ ਕੇ, ਫਿਰ ਉਹਨੇ ਰੌਲਾ ਪਾਇਆ ਵੀ ਇਹ ਤਾਂ ਤੁਸੀਂ ਤਾਂ ਘਰਦਿਆਂ ਨਾਲ ਲੜ ਪਏ, ਇਹੋ ਜਿਹੀ ਕਹਾਣੀ ਹੈ। ਜਿਹੜੇ ਨਹੀਂ ਲੜੇ ਉਹ ਐਂ ਡਿੱਪੇ, ਜੇ ਉਹਨਾਂ ਨੂੰ ਮਨ ਡਿੱਪਿਆ ਸੀ ਉਹ ਜੰਗ 'ਚ, ਪ੍ਰਮਾਣ ਦੇਖਿਆ
ਕੀ ਦਿੱਤਾ ਸੀ ਹਨੂੰ ਕੇ,
ਹਾਂ ਹਨੂੰਮਾਨ ਵਾਂਗੂ ਹੱਸ ਕੇ ਮਖੌਲ 'ਚ ਮਜ਼ਾਕ 'ਚ ਡਿੱਪੇ। ਫਿਰ ਚਲੋ ਆਪਾਂ ਹਾਰ ਮੰਨ ਜਾਂਦੇ, ਜਾਂ ਰਾਮ ਚੰਦਰ ਹਾਰ ਮੰਨ ਗਿਆ, ਜਾਂ ਰਾਜਾ ਹੀ ਹਾਰ ਮੰਨ ਗਿਆ, ਤਾਂ ਫਿਰ ਉਹਦਾ ਸ਼ਿਸ਼ ਜਿਹੜਾ ਚੇਲਾ ਹੈ ਉਹਦਾ, ਉਹ ਤਾਂ ਹਾਰ ਮੰਨੂ ਹੈ, ਉਹ ਲਵ ਕੁਛ ਨਾਲ ਨਹੀਂ ਲੜਿਆ ਹਨੂੰਮਾਨ।
ਥਾੜੇ ਜਾਂ ਸਰਦਾਰ ਵੱਡੇ, ਕੁਪਕੋਚ ਕਿਰਪਾਨ ਕਸੇ ਪਠਨੇਟੇ।
ਜਿੱਥੇ ਸਰਦਾਰ ਖੜੇ ਸੀ, ਜਵਾਨ ਖੜੇ ਸੀ ਉਹਦੇ ਰਾਜੇ ਦੇ, ਜਿਹਤੇ ਚੜ੍ਹਾਈ ਕਰਕੇ ਗਏ ਨੇ, ਚੰਗੇ ਚੰਗੇ ਛੰਟਵੇਂ ਪੱਠੇ ਜਵਾਨ ਖੜੇ ਸੀ
ਉਹਦੇ, ਕੋਚ ਕਿਰਪਾਨ ਕਸੇ ਪਠਨੇ,
ਕੋਚ ਔਰ ਕਿਰਪਾਨਾਂ ਕਸੀ ਖੜੇ ਸੀ ਤਿਆਰ ਹੋਏ ਹੋਏ।
ਆਣ ਪਰੇ ਹਟ ਨਾ,
ਉੱਥੇ ਹਠੀ ਲੋਕ, ਉੱਥੇ ਉਹਨਾਂ ਨੂੰ ਜਾ, ਉੱਥੇ ਤੱਕ ਪਹੁੰਚ ਗਏ, ਉਹ ਆਪਣੇ ਕਿਲੇ ਦੇ ਆਲੇ ਦੁਆਲੇ ਖੜੇ ਹੋਣੇ ਨੇ, ਜਿੱਥੇ ਉਹ ਡਿਫੈਂਸ ਕਰਕੇ ਆਪਣੇ ਸ਼ਹਿਰ ਦੇ ਆਲੇ ਦੁਆਲੇ ਜਿੱਥੇ ਉਹਨਾਂ ਦਾ ਹੋਊਗਾ। ਹਾਂ,
ਆਲ ਪਰੇ ਹਠ ਠਾਣ ਹਠੀ ਤਹੀਂ, ਸਰਦਾਰ ਨਾ ਤੇ ਟਿੰਬ ਰੰਗਣ ਭੇਟੇ।
ਹਾਂ, ਉਹ ਹਠੀ ਲੋ ਜਿਹੜੇ ਸੀਗੇ ਅਗ ਕਰ ਰਹੇ ਜੋ ਸੂਰਮੇ ਉਹ ਪਹੁੰਚ ਗਏ ਉੱਥੇ ਆ ਗਏ ਚੜ੍ਹ ਗਏ ਟਿੱਬੇ ਸਾਰੇ ਉੱਤੇ ਤੱਕ ਪਹੁੰਚ ਗਏ ਕਿਉਂ ਕਿਲ੍ਹੇ ਬਹੁਤ ਉੱਚੇ ਬਣਾਏ ਹੁੰਦੇ ਦਰਿਆ ਜਾਂਦੇ ਜਿੱਥੇ ਹਰੇਕ ਕੋਈ ਜਾ ਨਾ ਸਕੇ ਪਰ ਹਠੀ ਹਠੀਲੇ ਪਹੁੰਚ ਗਏ ਉੱਥੇ ਵੀ
ਆਣ ਪਰੇ ਹੱਟ ਠਾਣ ਤਹੀਂ
ਠਾਣ ਲਈ ਵੀ ਜਾਣਾ ਜ਼ਰੂਰ ਹੈ ਉੱਥੋਂ ਕਿ ਮਹਿਲਾਂ ਦੇ ਵਿੱਚੋਂ ਹੀ ਹੋਊਗੀ ਲੜਕੀ ਉੱਥੋਂ ਹੀ ਲੈ ਕੇ ਆਉਣੀ
ਸਦਾਰਨ ਦੇ ਟਿੱਬ ਟਿੰਬ ਰੰਗਣ ਭੇਟੇ
ਜਿਹੜੇ ਸਰਦਾਰ ਸੀ ਜਦ ਭੇਟੇ ਨੇੜੇ ਆਏ ਰੰਗ ਤਿਰੰਗੇ ਸਾਰੇ ਹੋਏ ਤੇ ਜ਼ਖਮੀ ਸਾਰੇ ਹੋਏ ਤੇ ਉਹ ਵੀ ਹੋਏ ਤੇ ਉਹ ਵੀ ਹੋਏ ਤੇ
ਟਿੰਬ ਰੰਗਣ ਭੇਟੇ ਭਾਰੀ ਭਿਰੇ
ਰੰਗ ਸੀ ਬਿਰੰਗਣ ਲਫ਼ਜ਼ ਹੈ
ਟਿੰਬ ਰੰਗਣ
ਤੇਟ ਇਹ ਉਹਨੇ ਲਫ਼ਜ਼ ਠੀਕ ਨਹੀਂ ਜੋੜੇ ਹਨ ਬਿਰੰਗਣ ਲਫ਼ਜ਼ ਹੈ ਰੰਗੇ ਹੋਏ
ਅੱਛਾ
ਖੂਨ ਨਾਲ ਰੰਗੇ ਹੋਏ
ਪਾਤਸ਼ਾਹ ਗਲਤ ਕੀਤਾ ਹੋਇਆ
ਪਾਤਸ਼ਾਹ ਗਲਤ ਕੀਤਾ ਹੋਇਆ
ਬਿਰੰਗਣ ਭੇਟੇ
ਹਾਂ ਬਿਰੰਗਣ ਭੇਟੇ ਦੋਵੇਂ ਪਾਸਿਆਂ ਨੂੰ ਉਹਨਾਂ ਨੂੰ ਵੀ ਰੰਗ ਉਹ ਵੀ ਜ਼ਖਮੀ ਨੇ ਉਹ ਵੀ ਜ਼ਖਮੀ ਨੇ ਖੂਨ ਨਿਕਲਦਾ ਯਾਨੀ ਰੰਗਦਾਰ ਹੋਏ ਉਹਨੇ ਦੋਏ ਰੰਗ ਚ ਰੰਗੇ ਨੇ ਖੂਨ ਦੇ ਚ
ਭਾਰੀ
ਖੂਨ ਦਾ ਵੀ ਰੰਗ ਹੈ ਦੇਖੋ ਆਤਮਾ ਨੂੰ ਰੰਗ ਹੈ ਕ੍ਰੋਧ ਦਾ ਜੋਸ਼ ਹੈ ਜੰਗ ਦਾ ਸਰੀਰ ਤੇ ਰੰਗ ਹੈ ਖੂਨ ਦਾ
ਭਾਰੀ ਭਿਰੇ ਰਣ ਮੈਂ ਤਬ ਲੋ ਜਬ ਲੋ ਨੇ ਸਾਰ ਕੀ ਧਾਰ ਲਪੇਟੇ
ਉਹਨਾਂ ਚਿਰ ਜੰਗ ਦੇ ਵਿੱਚ ਸ਼ਸਤਰ ਚਲਾਉਂਦੇ ਰਹੇ ਜਿੰਨਾ ਚਿਰ ਸਾਰ ਦੀ ਧਾਰ ਨੇ ਲਪੇਟ ਨਹੀਂ ਲਏ ਜਿੰਨਾ ਚਿਰ ਗਿਰ ਨਹੀਂ ਗਏ ਸਾਰ ਤਲਵਾਰ ਦੀ ਧਾਰ ਨੇ ਜਿੰਨਾ ਚਿਰ ਆਪਣੇ ਅੰਦਰ ਲਪੇਟ ਨਹੀਂ ਲਏ ਲਪੇਟੇ ਚ ਨਹੀਂ ਆ ਗਏ ਧਾਰ ਦੀ ਜਾਂ ਤੀਰ ਵੱਜ ਗਿਆ ਕਿਸੇ ਦੇ ਵਰਛਾ ਵੱਜ ਗਿਆ ਸਾਰ ਕੀ ਧਾਰ ਗਿਆ ਤਲਵਾਰ ਦੀ ਧਾਰ ਨਹੀਂ ਗਿਆ
ਸਾਰ ਕੀ ਧਾਰ
ਸਾਰ ਦਾ ਲੋਹੇ ਦੀ ਧਾਰ ਹੈ ਲੋਹੇ ਦੀ ਧਾਰ ਵਰਛੀ ਦੀ ਵੀ ਧਾਰ ਹੈ ਤੀਰ ਦੀ ਵੀ ਧਾਰ ਹੈ ਤਲਵਾਰ ਦੀ ਵੀ ਧਾਰ ਹੈ ਜਿੰਨਾ ਚਿਰ ਕਿਸੇ ਹਥਿਆਰ ਦੀ ਧਾਰ ਦੇ ਲਪੇਟੇ ਚ ਨਾ ਆ ਗਏ ਉਹਨਾਂ ਚ ਲੜਦੇ ਰਹੇ ਜਿਹੜਾ ਲਪੇਟੇ ਚ ਆ ਗਏ ਡਿਪਿਆ
ਸ਼ਤਰੁਨ ਕੀ ਸੈਨ ਤਰੰਗਣ ਤੁਲ ਹਵੈ ਤਾਂ ਮੈਂ ਤਰੰਗ ਤਰੇ ਖਤਰੇ ਟੇ
ਸਤਰਾਂ ਦੀ ਸੈਨਾ ਜਿਹੜੀ
ਤਰੰਗਣ ਤੁਲ ਹਵੈ
ਐ ਤਰੰਗਣ ਤੁਲ ਹੈ ਤਿੰਨ ਰੰਗਾਂ ਦੇ ਵਿੱਚ ਜਾਣੀ ਤਰੰਗਣ ਫੌਜ ਹੈ ਨਾ ਪੈਦਲ ਵੀ ਨੇ ਘੋੜੇ ਵੀ ਨੇ ਹਾਥੀ ਵੀ ਨੇ ਤੁਲ ਹੈ ਤਿੰਨ ਰੰਗਾਂ ਦੇ ਜਿਵੇਂ ਆਦਮੀ ਹੁੰਦਾ ਆਦਮੀ ਵੀ ਤਿੰਨ ਰੰਗਾਂ 'ਚ ਹੈ ਦੁਨੀਆ ਮਾਇਆ ਤਿੰਨ ਰੰਗੀ ਹੈ ਕੁਛ ਤਾਂ ਲੜਨਾ ਚਾਹੁੰਦੇ ਹੀ ਨਹੀਂ ਹੁੰਦੇ ਖੜੇ ਹੁੰਦੇ ਨੇ ਕੁਛ ਵੱਧੋ ਚੱਟੀ ਲੜਦੇ ਹੁੰਦੇ ਨੇ ਡਰ ਨਾਲ ਜਿਹੜੇ ਨੇੜੇ ਦੇ ਨੇ ਕੁਛ ਇੱਛਾ ਨਾਲ ਲੜਦੇ ਹੁੰਦੇ ਬੇਇੱਜ਼ਤੀ ਹੈ ਜਿਹੜੇ ਯੋਧੇ ਨੇ ਉਹ ਬੇਇੱਜ਼ਤੀ ਨੂੰ ਲੜਦੇ ਹੁੰਦੇ ਨੇ ਉਹਨਾਂ ਦੀ ਤਾਂ ਮਰਨ ਮਾਰਨ ਦੀ ਲੜਾਈ ਹੁੰਦੀ ਹੈ ਨਾ ਵੀ ਜੇ ਅਸੀਂ ਯੁੱਧ ਹਾਰ ਗਏ ਤਾਂ ਗੁਲਾਮੀ ਦੀ ਜ਼ਿੰਦਗੀ ਬਸਰ ਕਰਾਂਗੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਲੜਨ ਵਾਲੇ ਇੱਕ ਇੱਛਾ ਨਾਲ ਲੜਨ ਵਾਲੇ ਹੁੰਦੇ ਨੇ ਇੱਕ ਵੱਧੇ ਚੱਟੀ ਲੜਨ ਵਾਲੇ ਹੁੰਦੇ ਨੇ
ਇੱਕ ਚਾਹੁੰਦੇ ਨਹੀਂ ਹੁੰਦੇ
ਇੱਕ ਚਾਹੁੰਦੇ ਨਹੀਂ ਹੁੰਦੇ ਤਿੰਨ ਪ੍ਰਕਾਰ ਦੇ ਧਰਮ ਕਾਦਮੀ ਹੁੰਦੇ ਨੇ ਇੱਕ ਤਾਂ ਇੱਛਾ ਭੁੱਖ ਹੁੰਦੀ ਹੈ ਨਾਮ ਨੂੰ ਟੋਲਦੇ ਫਿਰਦੇ ਨੇ ਫਿਰ ਆਪਣੇ ਮਨ ਨਾਲ ਲੜਦੇ ਨੇ ਰੋਜ਼ ਮਨਸੋ ਝਗੜਾ ਮਨਸੋ ਸੱਥ ਸਮਝਿਆ ਨਵੇਂ ਦਿਨ ਮੈਂ ਹਥਿਆਰ ਭਾੜਦੇ ਨੇ ਜਾਂ ਮਨ ਕਾਬੂ ਨਹੀਂ ਆਉਂਦਾ ਗਿਆਨ ਭਾੜਦੇ ਨੇ ਨਵੇਂ ਦਿਨ ਇੱਕ ਕਹੇ ਤੇ ਸੰਗਤ ਕਰਕੇ ਜਾਂ ਸੰਗਤ ਕਰਕੇ ਉਹ ਫਿਰ ਸੰਗਤ ਕਰਕੇ ਮੰਨਦੇ ਨੇ ਇਕੱਲੇ ਨਹੀਂ ਮੰਨਦੇ ਉਹ ਕਸਮ ਇੱਕ ਇਕੱਲੇ ਹੀ ਹੁੰਦੇ ਨੇ ਮੰਨਣ ਵਾਲੇ ਜਿਵੇਂ ਕਬੀਰ ਸੀ ਗੁਰੂ ਅਮਰਦਾਸ ਸੀ ਉਹਨਾਂ ਦੇ ਅੰਦਰ ਇੱਛਾ ਸੀ ਮਨ ਨੂੰ ਜਿੱਤਣ ਦੀ ਇਸ ਅਵਸਥਾ ਦੀ ਪ੍ਰਾਪਤੀ ਦੀ ਜਿੱਤ ਪ੍ਰਾਪਤੀ ਹੈ ਸੰਸਾਰ 'ਚ ਵੀ ਕਾਲ ਤੇ ਜਿੱਤ ਪ੍ਰਾਪਤੀ ਕਰਨ ਦੀ ਇੱਛਾ ਹੈ ਵੀ ਰਾਜ ਹੈ ਇੱਕ ਇੱਛਾ ਪ੍ਰਾਪਤੀ ਹੈ ਇੱਛਾ ਨਾਲ ਲੜਾਈ ਲੜਦੇ ਨੇ ਕਈ ਦੱਸੇ ਤੇ ਲੜਦੇ ਨੇ
ਹਲਾ ਸ਼੍ਰੀ ਦੇ
ਕਈ ਲੜਦੇ ਹੀ ਨਹੀਂ ਉਹ ਲੜਦੇ ਨਹੀਂ ਹੈ ਉਹ ਤਾਂ ਗੋਲਕ ਤੇ ਲੜਾਈ ਹੈ ਉਹਨਾਂ ਦੀ ਉਹ ਤਾਂ ਤਨਖਾਹ ਨਾਲ ਮੁਲਾਜ਼ਮ ਨੇ ਕਹਿੰਦੇ ਸਾਨੂੰ ਕੀ ਲੋੜ ਹੈ ਉਹ ਰਾਜ ਆ ਗਿਆ ਤਾਂ ਵੀ ਅਸੀਂ ਤਨਖਾਹ ਲੈਣੀ ਇਹ ਰਹਿ ਗਿਆ ਤਾਂ ਵੀ ਤਨਖਾਹ ਲੈਣੀ ਉਹਨਾਂ ਨੂੰ ਕੀ ਲੋੜ ਹੈ ਲੜਨ ਦੀ? ਇਹ ਤਿੰਨ ਰੰਗਾਂ ਦੀਆਂ ਫੌਜ ਹੁੰਦੀ ਹੈ ਹਮੇਸ਼ਾ, ਲੜਾਈ ਚਾਹੇ ਕੋਈ ਹੋਵੇ, ਕਿਉਂਕਿ ਤਿੰਨ ਰੰਗਾਂ ਦੀ ਮਾਇਆ ਹੈ। ਮਾਇਆ ਦੇ ਰੰਗ ਤਿੰਨੇ ਰਹਿਣੇ ਨੇ, ਚੌਥਾ ਹੋਣਾ ਹੀ ਨਹੀਂ।
ਤਾਂ ਤਰੰਗ ਤਰੇ ਖਤਰੇ ਟੇ,
ਖਤਰੀ ਨੇ
ਤਰੰਗ ਤਰੇ ਖਤਰੇ ਟੇ।
ਹਾਂ, ਤਰੰਗ ਤਿੰਨਾਂ ਰੰਗਾਂ ਦੇ ਵਿੱਚ ਤਰਦੇ ਫਿਰਦੇ ਨੇ, ਭੱਜੇ ਫਿਰਦੇ ਨੇ,
ਖਤਰੇ ਟੇ
ਖਤਰੇ ਟੇ ਜਿਹੜੇ ਖਤਰੀ ਨੇ ਤਿੰਨ ਰੰਗਾਂ ਦੇ ਵਿੱਚ ਭੱਜੇ ਫਿਰਦੇ ਨੇ। ਕੋਈ ਤਾਂ ਡੇਢ ਦੇ ਕੇ ਲੁੱਕ ਕੇ ਕਰਦਾ, ਕੋਈ ਦੂਏ ਨੂੰ ਘੇਰਦਾ, ਕੋਈ ਜਦ ਸਾਹਮਣੇ ਆ ਜਾਂਦਾ ਲੜਨਾ ਪੈਂਦਾ ਲੜ ਪੈਂਦਾ।
ਦੋਹਰਾ ਮਾਰ ਓਡਸ਼ਾ ਰਾਏ ਕੋ ਲਈ ਸੁਤਾ ਤਹਿ ਜੀਤ।
ਹੁਣ ਇਹ ਹੋਇਆ ਕਿ ਜੰਗ ਦੇ ਵਿੱਚ ਰਾਜਾ ਹੀ ਮਾਰਿਆ ਗਿਆ,
ਮਾਰ ਓਡਸ਼ਾ
ਲੜਾਈ 'ਚ ਮਾਰਿਆ ਗਿਆ, ਰਾਜਾ ਓਡਸ਼ਾ ਰਾਜਾ ਸੀ, ਜੰਗ ਦੇ ਵਿੱਚ ਮਾਰਿਆ ਗਿਆ, ਆ ਗਿਆ ਉਹ ਸਾਹਮਣੇ। ਕਿਤੇ ਉਹਨੇ ਕੋਈ ਦਬਾ ਹੋ ਗਿਆ, ਉਹ ਮੂਹਰੇ ਆ ਗਿਆ ਹੋਊਗਾ ਲੜਨ, ਆਪ ਮਾਰਿਆ ਗਿਆ।
ਲਈ ਸੁਤਾ ਜਿੱਤੇ ਜੀਤ,
ਉਹਦੀ ਸੁਤਾ ਤਾਂ ਫਿਰ ਜਿੱਤੇ ਲੈਣੀ ਸੀ, ਜਾਂ ਰਾਜਾ ਹੀ ਮਾਰਿਆ ਗਿਆ, ਰਾਜੇ ਬਿਨਾਂ ਕਿਹਨੇ ਲੜਨਾ ਸੀ? ਸੁਤਾ ਜਿੱਤ ਲਈ ਉਹਦੀ, ਰਾਜੇ ਦਾ ਮੁੰਡਾ ਸਾਬਤ ਨਹੀਂ ਹੁੰਦਾ ਇਹਦਾ, ਸੁਤਾ ਹੀ ਆ, ਉਹਦਾ ਰਾਜਾ ਨਹੀਂ ਉਹਦਾ ਮੁੰਡਾ ਹੁੰਦਾ ਸਾਹਮਣੇ। ਚਲੋ ਖੈਰ, ਲੜਕੀ ਉਹਨਾਂ ਨੇ ਜਿੱਤ ਲਈ।
ਹਰੀ ਰਾਏ ਸੁਖ ਪਾਏ ਮਨ ਮਾਨ ਸ਼ਾਸਤਰ ਕੀ ਰੀਤ।
ਸ਼ਾਸਤਰ ਦੀ ਰੀਤ ਅਨੁਸਾਰ ਉਹਨੇ ਬਰੀ, ਇਹਦਾ ਮਤਲਬ ਪਹਿਲੀ ਨਹੀਂ ਸੀ, ਬਾਅਦ 'ਚ ਪਤਾ ਲੱਗਿਆ ਉਹਨੂੰ, ਪਹਿਲੀ ਜੇ ਉਹਦੀ ਬਲਾਂ ਕਸਮ ਸੀ, ਜਦ ਪਿੱਛੋਂ ਜੰਗ ਹੋ ਕੇ ਬਾਅਦ 'ਚ ਪਤਾ ਲੱਗਿਆ ਵੀ ਇਹ ਤਾਂ ਲੜਕੀ ਹੋਰ ਹੈ, ਉਹ ਤਾਂ ਹੀ ਨਹੀਂ। ਫਿਰ ਇੱਥੇ ਗਲਤੀ ਕੀ ਹੋਈ ਆ? ਇੱਥੇ ਗਲਤੀ ਹੋਈ ਆ, ਰਾਜੇ ਨੂੰ ਨਹੀਂ ਸੀ ਬਲਣੀ ਚਾਹੀਦੀ ਉਹ ਮੁੰਡੇ ਨੂੰ ਵਿਆਹ ਦਾ, ਉਹਨੂੰ ਇੱਥੇ ਗਲਤੀ ਇਹ ਹੋਈ। ਜੇ ਤਾਂ ਹੁੰਦੀ ਉਹੀ, ਫਿਰ ਤਾਂ ਮੁੰਡੇ ਦੀ ਮਾਂ ਸੀ, ਫਿਰ ਤਾਂ ਰੱਖਦਾ ਆਪ। ਜੇ ਲੜਕੀ ਹੋਰ ਸੀ ਤਾਂ ਮੁੰਡੇ ਨੂੰ
ਹਨੂੰਮੰਤ ਸਿੰਘ ਨੂੰ ਵਿਆਹਦਾ,
ਉਹਨੂੰ ਵਿਆਹ ਦਿੰਦਾ। ਗਲਤੀ ਤਾਂ ਹੋ ਗਈ ਸੀ, ਗਲਤੀ ਤਾਂ ਉਹਨਾਂ ਤੋਂ ਹੋਈ ਜਿਹੜੇ ਦੇਖ ਕੇ ਆਏ ਨੇ। ਇੱਥੇ ਸਿਆਣ ਫਿਰ ਖਤਮ ਹੋ ਗਈ ਰਾਜੇ ਦੀ, ਇੱਥੇ ਰਾਜਾ ਕਾਬਲ ਨਹੀਂ ਹੈ, ਹੁਣ ਰਾਜ ਕਰਨ ਦੇ ਹੀ ਕਾਬਲ ਨਹੀਂ ਹੈ। ਇਹ ਦੂਈ ਗਲਤੀ ਹੈ ਰਾਜੇ ਦੀ, ਗਲਤੀਆਂ ਪਿੱਛੇ ਵੀ ਹੋਈਆਂ ਨੇ, ਆਹ ਵੀ ਗਲਤੀ ਹੈ ਰਾਜੇ ਦੀ। ਉਹ ਗਲਤੀ ਤਾਂ ਚਲੋ ਪਹਿਲੀ ਤਾਂ ਨਹੀਂ ਮੰਨੀ ਜਾ ਸਕਦੀ, ਕਿਉਂਕਿ ਪਹਿਲਾਂ ਉਹਦੇ ਔਲਾਦ ਇਹ ਨਹੀਂ ਸੀ। ਚਲੋ, ਔਲਾਦ ਉਸੇ ਔਰਤ ਦੇ ਹੋਈ ਹੈ, ਉਹ ਤਾਂ ਉੱਥੇ ਤਾਂ ਗੁੰਜਾਇਸ਼ ਹੈ ਗਲਤੀ ਮਾਫ ਕਰਨ ਦੀ। ਫਿਰ ਉਹ ਰਾਜੇ ਨੂੰ ਉਹਨੇ ਕਿਹਾ, ਲੜਕਾ ਤਾਂ ਉਹਦਾ ਹੈ ਉਹ ਨਹੀਂ, ਬੁੱਢਾ ਤਾਂ ਉਹਦਾ ਰਾਜੇ ਦਾ ਹੈ ਉਹ ਨਹੀਂ, ਰਾਜਾ ਹੀ ਹੈ ਨਾ, ਹੋਰ ਤਾਂ ਹੈ ਨਹੀਂ ਕੋਈ। ਉਹ ਤਾਂ ਉਹ ਤੋਂ ਬਾਅਦ ਉਹ ਚਲੀ ਗਈ ਛੱਡ ਕੇ, ਉਹਦਾ ਪਿੱਛਾ ਕਰਨਾ ਗਲਤੀ ਸੀ, ਉਹਦਾ ਪਿੱਛਾ ਕਰਨਾ ਨੀਤੀ ਤੋਂ ਖਿਲਾਫ਼ ਹੈ, ਰਾਜਨੀਤੀ ਤੋਂ ਖਿਲਾਫ਼ ਹੈ। ਇਹੋ ਜਿਹੇ ਬੰਦੇ ਨੂੰ ਤਾਂ ਦੂਰ ਰਹੀਦਾ ਹੁੰਦਾ, ਰਾਜੇ ਨੂੰ ਕੱਲ੍ਹ ਨੂੰ ਕੋਈ ਦੇ ਦੇਵੇ ਖੜਾ ਦੇਵੇ। ਇੱਥੇ ਰਾਜੇ ਦੀ ਕਮਜ਼ੋਰੀ ਸਭ ਤੋਂ ਹੋਈ ਵੀ ਰਾਜਾ ਬੁੱਧੀਹੀਨ ਹੈ, ਰਾਜਾ ਰਾਜ ਦੇ ਕਾਬਲੇ ਨਹੀਂ ਹੈ, ਉਹ ਗੁਣ ਰਾਜੇ 'ਚ ਰਾਜ ਕਰਨ ਵਾਲਾ ਗੁਣੇ ਨਹੀਂ ਹੈ, ਤਾਂ ਗੁਣੇ ਨਹੀਂ ਉਹ ਗਲਤੀਆਂ ਹੋਣਗੀਆਂ। ਰਾਜਾ ਤਾਂ ਸੀ ਆਈ ਡੀ ਰੱਖਦਾ ਹੁੰਦਾ, ਜਿੱਥੇ ਉਹਨੂੰ ਸ਼ੱਕ ਪਵੇ ਉਹਨੂੰ ਦੂਰ ਕਰ ਦਿੰਦਾ, ਤੈਨੂੰ ਤਾਂ ਸੀ ਆਈ ਡੀ ਦੀ ਲੋੜ ਹੀ ਨਹੀਂ ਸੀ, ਉਹ ਤਾਂ ਪਤਾ ਹੀ ਲੱਗ ਗਿਆ। ਜਦੋਂ ਬੇਵਫਾ ਹੋ ਗਈ ਉਹ, ਧੋਖਾ ਕਰ ਗਈ, ਉਹਨੂੰ ਘਰ ਪਾੜਨਾ, ਉਹਦਾ ਘਰ ਪਾੜ ਲਿਆਉਣਾ, ਇਹ ਦਿਮਾਗ ਉਹਦੇ ਆਇਆ ਹੀ ਜਿਹੜਾ ਬੇਵਕੂਫੀ ਸੀ। ਫਿਰ ਉਹ ਕਮਜ਼ੋਰੀ ਔਰਤ ਦੀ ਕਮਜ਼ੋਰੀ ਸੀ, ਉਹ ਔਰਤ ਤੇ ਕੋਈ ਅਸਰ ਨਹੀਂ, ਕਿਉਂ ਨੱਚਦੀ ਸੀ ਨਾ, ਨੱਚਦੀ ਸੀ। ਹੁਣ ਇਹ ਜਿਹੜੀਆਂ ਇਹੋ ਜਿਹੀਆਂ ਨੱਚਣ ਵਾਲੀਆਂ ਨੇ, ਉਹਨਾਂ ਦੇ ਮਨ ਦੇ ਵਿੱਚ ਨਹੀਂ ਇੱਕ ਆਦਮੀ ਤੇ ਖੜਦੀ, ਉਹ ਵਫਾ ਹੁੰਦੀ ਹੀ ਨਹੀਂ, ਉਹਨਾਂ ਨੂੰ ਵਫਾ ਹੀ ਨਹੀਂ ਹੋ ਸਕਦੀ ਉਹਨਾਂ 'ਚ। ਇਹ ਵੀ ਇੱਕ ਸਾਡੇ 'ਤੇ, ਉਹਨਾਂ ਦੇ ਵਿੱਚੋਂ ਵਫਾ ਭਾਲੋ, ਇਹ ਬੇਵਕੂਫੀ ਹੈ ਤੁਹਾਡੀ। ਵਿਚਾਰੀ ਔਰਤ ਹੋ ਗਈ, ਵਿਚਾਰੀ ਔਰਤ ਇੱਥੇ ਕੀ ਹੈ, ਇੱਥੇ ਪ੍ਰਚਾਰ ਕੀ ਹੈ, ਪੱਗ ਗੁਰੂ ਬੰਧ ਮੇਰਾ ਨਾਚੀ ਇੱਥੇ ਪ੍ਰਚਾਰ ਉਲਟ ਇੱਥੇ। ਹੁਣ ਇਹਦਾ ਦੋਹਾਂ ਦਾ ਫਰਕ ਹੈ ਨਾਲ, ਕੋਈ ਫਰਕ ਕਿੱਥੇ ਕਿੱਥੇ ਕਿਵੇਂ ਹੈ ਉਹ ਦੇਖਣਾ ਪੈਣਾ ਸੀ। ਹੁਣ ਜੇ ਆਹ ਕਹਾਣੀ ਨਾ ਹੁੰਦੀ ਸਾਡੇ ਕੋਲ, ਪੱਗ ਗੁਰੂ ਬੰਧ ਮੇਰਾ ਨਾਚੀ ਥੀ ਵਾਲੀ ਗੱਲ, ਅਸੀਂ ਕਿਵੇਂ ਪ੍ਰੂਫ ਕਰਦੇ? ਸਾਡੇ ਗੁਰੂ ਦੀ ਇੱਕ ਲਿਖਤ ਹੈ ਸਾਡੇ ਕੋਲ, ਹੋਰ ਕਿਤੇ ਨਹੀਂ ਯਾਦ ਦੇ ਵਿੱਚ ਹੈ। ਆ ਚੋ ਤੁਸੀਂ ਉਹਨੂੰ ਸਾਬਤ ਕਰਕੇ ਦਿਖਾਓਗੇ ਉਹ ਗਲਤ ਹੈ ਧਾਰਨਾ, ਉਹ ਧਾਰਨਾ ਗਲਤ ਹੈ, ਸਾਬਤ ਕਰਕੇ ਦਿਖਾਓ ਆਦ ਦੇ ਵਿੱਚੋਂ, ਕੱਟ ਕੇ ਦਿਖਾਓ ਉਹਨੂੰ। ਪਰ ਜਿਹੜੇ ਦਸਮ ਗ੍ਰੰਥ ਦੇ ਖਿਲਾਫ ਨੇ ਉਹ ਤਾਂ ਆਪੇ ਹਿੰਦੂ ਨੇ, ਉਹਨਾਂ ਨੂੰ ਤਾਂ ਉਹ ਮੀਰਾਂ ਵਾਲੀ ਗੱਲ ਕੱਟਣੀ ਗਲਤ ਹੈ ਉਹਨਾਂ ਵਾਸਤੇ, ਉਹਨਾਂ ਨੂੰ ਨਹੀਂ ਬਰਦਾਸ਼ਤ ਕੱਟਣ ਵਾਲੀ। ਹਾਂਜੀ, ਪੁੱਤਰ ਹੈ ਨੀ ਉਹਦੇ, ਚਿੱਤਰਮਤੀ
ਚਿੱਤਰਮਈ ਤਿਹ ਨਾਮ,
ਚਿੱਤਰਮਈ ਦੇਖੋ ਚਿੱਤਰ ਚਿੱਤਰ ਚੱਲਦਾ, ਇੱਥੇ ਚਿੱਤਰ ਕਿਉਂ ਚੱਲਦਾ ਸਾਰਿਆਂ ਨਾਲ, ਰੂਪ ਦੀ ਗੱਲ ਹੈ, ਇੱਥੇ ਰੂਪ ਪ੍ਰਧਾਨ ਚੱਲਦਾ ਤਾਂ ਚਿੱਤਰ ਚੱਲਦਾ, ਉੱਥੇ ਧੁਰਤੇ ਲੈ ਕੇ ਰਾਜੇ ਦੇ ਨਾਲ ਚਿੱਤਰ ਆਇਆ, ਉਹ ਵੀ ਚਿੱਤਰ ਸਿੰਘ ਹੈ। ਜਿਹੜਾ ਨਾਂ ਹੋਊਗਾ ਉਹਦੇ ਨਾਲ ਉਹਦੀ ਭਾਵਨਾ ਦੱਸੀ ਜਾਊਗੀ ਵੀ ਇਹਦੇ ਵਿੱਚ ਕੀ ਪਾਇਆ ਹੋਇਆ, ਇਹ ਸਾਰਾ ਰੂਪ ਤੇ ਆਧਾਰਿਤ ਹੈ ਚਰਿੱਤਰ। ਕੰਮ ਹੈ ਰੂਪ, ਦੋਸਤੀ ਦੀ ਗੱਲ ਵੀ ਮੈਂ ਤਾਂ ਹੀ ਕੀਤੀ ਹੈ, ਕੰਮ ਹੈ ਰੂਪ ਹੈ ਦੋਸਤੀ ਨੂੰ ਤੁਸੀਂ ਸਾਬਤ ਕਿਵੇਂ ਕਰੋਗੇ ਜੇ ਆ ਤੁਹਾਡੇ ਕੋਲ ਚਰਿੱਤਰ ਨਹੀਂ
ਹੋਏ। ਆਦੀ ਬਾਣੀ ਦੀ ਪੰਕਤੀ,
ਆਦੀ ਬਾਣੀ ਦੀ ਪੰਕਤੀ ਹੈ,
ਕੰਮ ਰੂਪ ਦੋਸਤੀ,
ਕੰਮ ਰੂਪ ਦੋਸਤੀ, ਉਹ ਪੂਰੀ ਕਹਾਣੀ ਬਣਾ ਕੇ ਤੁਹਾਨੂੰ ਸਮਝਾਇਆ ਵੀ ਐਂ ਹੁੰਦੀ ਹੈ ਕੰਮ ਰੂਪ ਦੋਸਤੀ, ਦੋ ਸੱਚਾਈਆਂ ਜ਼ਰੂਰ ਨੇ। ਬੰਦਾ ਢਹਿ ਜਾਣਾ ਦੇਖ ਕੇ ਫਿਸਲ ਜਾਣਾ ਸੁਭਾਵਿਕ ਹੈ, ਖਜ਼ਾਨੇ ਨੂੰ ਦੇਖ ਕੇ ਫਿਸਲ ਜਾਣਾ ਬੰਦਾ, ਤੁਹਾਨੂੰ ਦੇਖ ਕੇ ਰੂਪ ਦਾ ਵੀ ਧਨ ਹੈ, ਇਹ ਔਰਤ ਦਾ ਨਾਂ ਹੈ ਧਨ, ਔਰਤ ਦਾ ਨਾਂ ਹੈ ਧਨ, ਕਿਉਂ ਧਨ ਕਹਦੇ ਹੈ ਬਈ ਔਰਤ ਦਾ ਨਾਂ
ਧਨ ਸੁਤੀ ਫਿਰ ਸਾਜਾ ਗੰਤਾ,
ਇਹਦੇ ਕੋਲ ਇਹਦਾ ਸਰੀਰ ਹੈ ਧਨ ਹੈ ਹੋਰ ਨਹੀਂ ਇਹਦੇ ਕੋਲ ਹੁੰਦਾ ਕੁਛ, ਇਹਦਾ ਰੂਪ ਹੈ ਧਨ ਹੈ ਹੋਰ ਕੁਛ ਨਹੀਂ ਇਹਦੇ ਕੋਲ, ਇਹ ਆਪਣੇ ਆਪ ਵਿੱਚ ਇੱਕ ਮਾਇਆ ਰੂਪ ਹੈ, ਮਾਇਆ ਰੂਪ ਮੰਨਿਆ ਨੂੰ, ਮਾਇਆ ਨੂੰ ਧਨੇ ਕਹੂਗਾ ਕਹੇਗੇ ਆਪਾਂ, ਮਾਇਆ ਨੂੰ ਧਨ ਨਹੀਂ ਕਹਿੰਦੇ, ਇਹ ਮਾਇਆ ਦਾ ਅਵਤਾਰ ਮੰਨੀ ਹੋਈ ਹੈ, ਇਹ ਧਨ ਤਾਂ ਕਹਿੰਦੇ ਨੇ ਇਹਨੂੰ, ਊ ਇਹਨੂੰ ਦਾਰਾ ਕਹਿੰਦੇ ਨੇ, ਦਾਰਾ ਦੀ ਇਹਨੂੰ ਕਹਿੰਦੇ ਨੇ, ਦਾਰੀ ਕਬੀਲਦਾਰੀ, ਕਬੀਲੇ ਦੇ ਅਧੀਨ ਚੱਲਣਾ ਪਊਗਾ, ਦਾਰੀ ਵਾਲਾ ਦੁਕਾਨਦਾਰੀ ਗਾਹਕ ਦੇ ਅਨੁਸਾਰ ਚੱਲਣਾ ਪਊਗਾ, ਗਾਹਕ ਨੂੰ ਨਹੀਂ ਘੂਰ ਸਕਦੇ, ਗਾਹਕ ਠੀਕ ਮੈਂ ਗਲਤ, ਮੈਂ ਗਲਤ ਵੀ ਮੈਂ ਠੀਕ ਵੀ ਗਲਤ, ਗਾਹਕ ਗਲਤ ਵੀ ਠੀਕ, ਕਿਉਂ ਖੁਸ਼ ਰੱਖਣਾ ਗਾਹਕ ਨੂੰ ਖੁਸ਼ ਰੱਖਣਾ, ਦਾਰੀ ਹੈ ਨਾ, ਡਿਪੈਂਡੈਂਸੀ ਹੈ ਇਹ ਦਾਰੀ, ਦਾਰੀ ਡਿਪੈਂਡੈਂਸੀ ਦਾ ਨਾਂ ਹੈ, ਅਸੀਂ ਡਿਪੈਂਡ ਕਰਦੇ ਹਾਂ ਉਹਦੇ 'ਤੇ, ਕਬੀਲਦਾਰੀ ਹੈ, ਕਬੀਲੇ 'ਤੇ ਡਿਪੈਂਡ ਕਰਦੇ ਹਾਂ ਅਸੀਂ, ਮਜਬੂਰੀ ਹੈ ਇਹ ਸਾਡੀ, ਕਾਫੀ ਕੁਛ ਉੱਥੇ ਦਾਰੀ ਅਧੀਨ ਕੀ ਹੈ, ਦਾਰੀ ਜਾਣਕਾਰ ਨਹੀਂ ਹੋ ਸਕਦਾ।
ਹਨਵੰਤ ਸੰਗੇ ਸੋ ਰਹਿ ਚਿਤਵਤ ਆਠੋ ਜਾਮ,
ਹਨਵੰਤ ਸੀ ਅੱਗੇ ਲੜਾਈ ਚ ਲੜਿਆ,
ਹਨਵੰਤ ਸਿੰਘ
ਹਨਵੰਤ ਸਿੰਘ ਵਾਲਾ ਮੁੰਡਾ ਰਾਜੇ ਦਾ ਅੱਗੇ ਲੜਿਆ ਸੀ। ਜਦੋਂ ਲੜਾਈ ਹੁੰਦੀ ਹੁੰਦੀ ਆ ਤਾਂ ਕਿਲ੍ਹੇ ਤੋਂ ਇਹ ਜਨਾਨੀਆਂ ਦੇਖਦੀਆਂ ਹੁੰਦੀਆਂ, ਇਹ ਗੱਲਾਂ ਵੀ ਸੁਣ ਲੈਂਦੀਆਂ ਨੇ ਕੌਣ ਲੜਿਆ ਕਿਵੇਂ ਲੜਿਆ। ਹਨਵੰਤ ਸਿੰਘ ਉਹਨੂੰ ਸ਼ਾਇਦ ਹੋਊ ਵੀ ਇਹ ਮੁੰਡੇ ਨੂੰ ਮੇਰਾ ਰਿਸ਼ਤਾ ਕਰੂਗਾ, ਉਹਨੂੰ ਕੀ ਪਤਾ ਸੀ ਪਹਿਲਾਂ, ਲੜਕੀ ਨੂੰ ਕੀ ਪਤਾ ਸੀ ਵੀ ਗੱਲ ਕੀ ਹੈ ਵਿੱਚੋਂ। ਲੜਕੀ ਵਾਸਤੇ ਚੜ੍ਹਾਈ ਕੀਤੀ ਇਹ ਤਾਂ ਪਤਾ ਸੀ। ਰਾਜਾ 70-75 ਸਾਲ ਦਾ, ਲੜਕੀ 15-16 ਸਾਲ ਦੀ, ਬੇਵੇਲ ਸੀ। ਇਸ ਕਰਕੇ ਚਾਹੀਦਾ ਸੀ ਮੁੰਡਾ ਜੇ ਉਹਦਾ ਚੱਲ 2 ਸਾਲ ਛੋਟਾ ਵੀ ਸੀ ਸਾਲ, ਤਾਂ ਵੀ ਕੀ ਸੀ, ਰਾਜਾ ਤਾਂ ਰਾਜਾ ਹੀ ਸੀ, ਉਹ ਵੀ ਰਾਜੇ ਦੀ ਲੜਕੀ ਸੀ, ਉਹ ਰਾਜਾ ਸੀ, ਜੋ ਰਾਜਕੁਮਾਰੀ ਸੀ। ਜੇ ਗਲਤੀ ਹੋ ਵੀ ਗਈ ਸੀ, ਗਲਤੀ ਦੇ ਨਾਲ ਸਭ ਕੁਛ ਹੋ ਗਿਆ ਸੀ, ਮੁੰਡੇ ਨਾਲ ਵਿਆਹ ਦਿੰਦਾ, ਉਹ ਵੀ ਖੁਸ਼, ਆਪ ਵੀ ਸੁਖੀ, ਘਰ ਸੁਖੀ ਵੱਸਦਾ, ਹੁਣ ਘਰ ਉੱਜੜੂਗਾ, ਹੁਣ ਉੱਜੜੂਗਾ।
ਹਾਂ, ਹਨਵੰਤ ਸਿੰਘ ਸੋ ਰਹੇ ਚਿੱਤ ਵਿੱਚ ਅੱਠ ਹੋ ਜਾਮ,
ਉਹਦੇ ਵਿੱਚ ਉਹਦੇ ਹਨਵੰਤ ਸਿੰਘ ਵਸਿਆ ਹੋਇਆ ਸੀ ਮਨ 'ਚ,
ਉਹ ਚਿੱਤ ਵਿੱਚ ਅੱਠ ਹੋ ਜਾਮ,
ਅੱਠੇ ਪਹਿਰ ਉਹਦੇ ਮਨ 'ਚ ਵਸਿਆ ਰਹਿੰਦਾ ਸੀ ਮੁੰਡਾ। ਵਿਆਹ ਲਈ ਰਾਜੇ ਨੇ, ਉਹਨੇ ਕਿਹਾ ਵੀ ਇਹ ਕੀ ਹੋ ਗਿਆ, ਇਹ ਤਾਂ ਰਾਜਾ ਤਾਂ ਨਿਰਦਈ ਹੈ, ਰਾਜਾ ਤਾਂ ਰਾਜ ਦੇ ਕਾਬਲ ਨਹੀਂ ਹੈ। ਉਹ ਵੀ ਪੜ੍ਹੀ ਦੀ ਰਾਜੇ ਦੇ, ਰਾਜੇ ਕਹੇ ਜਿਹੇ ਹੁੰਦੇ ਨੇ, ਰਾਜਾ ਦੀ ਪੜ੍ਹਾਈ ਹੁੰਦੀ ਹੈ, ਇਹ ਤਾਂ ਰਾਜ ਦੇ ਕਾਬਲ ਨਹੀਂ, ਤਾਂ ਡਫਰ ਹੈ ਬਿਲਕੁਲ। ਇਹ ਤਾਂ ਰਣਜੀਤ ਸਿੰਘ ਦੂਆ, ਆਹ ਹੈ ਰਣਜੀਤ ਸਿੰਘ ਵਰਗਾ ਰਾਜਾ ਸੀ ਇਹ। ਇੰਨੀਆਂ ਛੋਟੀਆਂ ਲੜਕੀਆਂ ਉਹਨੇ ਵਹੀਆਂ ਜਿਹੜੀਆਂ ਉਹਦੇ ਮੁੰਡਿਆਂ ਦੇ ਕਾਬਲ ਸੀ
ਰਣਜੀਤ ਸਿੰਘ,
ਉਹਨੂੰ ਇਹ ਨਹੀਂ ਪਤਾ ਮੇਰੇ ਮੁੰਡੇ ਨੇ ਜਵਾਨ ਨੇ, ਮੇਰੀਆਂ ਨੂੰਹਾਂ ਨੇ, ਮੇਰੇ ਪੋਤੇ ਨੇ, ਲੋ ਕੋਈ ਪਰਵਾਹ ਨਹੀਂ। ਫਿਰ ਬੰਦਾ ਹੈ ਕੋਈ ਉਹ, ਫਿਰ ਉਹਨੂੰ ਬੰਦਿਆਂ ਦੀ ਗਿਣੀ ਜਾਂਦੀ,
ਮਹਾਰਾਜਾ ਬਣਾਈ ਜਾਂਦੇ,
ਮਹਾਰਾਜਾ ਬਣਾਈ ਜਾਂਦੇ। ਆਪ ਤੁਸੀਂ ਕਹੇ ਜੇ ਉਹਨੂੰ ਮਹਾਰਾਜਾ ਕਹਿਣ ਵਾਲੇ, ਤੂੰ ਪਤਾ ਲੱਗਦਾ ਤੁਹਾਡੇ ਅੰਦਰ ਕੀ ਹੈ, ਤੁਸੀਂ ਕਹੇ ਜੇ ਹੋ, ਤੁਸੀਂ ਕੁਛ ਤਾਂ ਦੇਖੋ ਵੀ ਉੱਤੇ ਹੋਰ ਬੰਦੇ ਬੈਠੇ ਨੇ ਵਾਰਡ ਦੇ ਵਿੱਚ, ਕਿਹੋ ਜਿਹੇ ਆਦਮੀ ਕਰੈਕਟਰ ਲੈਸ ਨੂੰ ਐਵੇਂ ਉਠਾਈ ਜਾਂਦੇ ਨੇ। ਸਿੱਖ ਸੀ ਫਿਰ ਕੀ ਹੋ ਗਿਆ, ਸਿੱਖਾਂ ਦੇ ਘਰ ਪੈਦਾ ਹੋ ਗਏ। ਜੇ ਬਾਹਮਣਾਂ ਦੇ ਘਰ ਰਾਵਣ ਪੈਦਾ ਹੋਇਆ, ਉਹਨੂੰ ਤਾਂ ਚੰਗਾ ਕਹਿੰਦੇ ਨੀ, ਬਾਹਮਣ ਤਾਂ ਚੰਗਾ ਨੀ ਕਹਿੰਦੇ, ਹੁਣ ਰਾਵਣ ਨੂੰ ਬਾਹਮਣ ਨੀ ਚੰਗਾ ਕਹਿੰਦੇ, ਬਾਕੀ ਅਸੀਂ ਨੀ ਮਾੜਾ ਕਹਿੰਦੇ, ਬਾਹਮਣੇ ਨੀ ਚੰਗਾ ਕਹਿੰਦੇ। ਸਭ ਤੋਂ ਜ਼ਿਆਦਾ ਬਾਹਮਣੇ ਪ੍ਰਚਾਰ ਕਰਦੇ ਉਹਦੇ ਖਿਲਾਫ, ਆ ਸਾਰੀਆਂ ਕਿਹਨੇ ਕੀਤੀਆਂ ਹੋਈਆਂ ਨੇ, ਹਰ ਸਾਲ ਰਾਮ ਦੀ ਪੂਜਾ ਕੌਣ ਕਰਦਾ, ਪੰਡਿਤ ਅੱਗੇ, ਰਾਮਲੀਲਾ ਕਰਨ ਪੰਡਿਤ ਅੱਗੇ ਨੇ, ਉਹੀ ਬਦਨਾਮੀ ਕਰਾਉਂਦੇ ਰਾਵਣ ਦੀ, ਹੋਰ ਤਾਂ ਕੋਈ ਨਹੀਂ ਕਰਾਉਂਦਾ। ਜੇ ਪੰਡਿਤ ਕਹਿਣ ਹਟ ਜਾਣਗੇ ਲੋਕ ਸਾਰੇ, ਰਾਮ ਮੰਦਰ ਕੌਣ ਬਣਾ ਰਹੇ ਨੇ, ਪੰਡਿਤ ਬਣਾ ਰਹੇ ਨੇ, ਉਹਦੀ ਉਹ ਬਦਨਾਮੀ ਕਰ ਰਹੇ ਨੇ। ਬਦਨਾਮੀ ਕਿਉਂ ਕੀਤੀ, ਰਾਜੇ ਕਰਕੇ ਕੀਤੀ, ਬਦਨਾਮੀ ਵਾਲਾ ਨਹੀਂ ਸੀ ਬੰਦਾ ਉਹ, ਇਹ ਤਾਂ ਰੋਟੀਆਂ ਕਰਕੇ ਬਦਨਾਮੀ ਕੀਤੀ। ਰਾਮ ਚੰਦਰ ਰਾਜਾ ਹੋ ਗਿਆ, ਉੱਥੋਂ ਪੈਸੇ ਮਿਲੇ ਦੇ ਤੇ, ਇਹਨਾਂ ਨੇ ਵਾਟ ਪਾਲ ਲਈ, ਇਤਿਹਾਸ ਬਦਲ ਲਿਆ, ਸਿਮਰਤ ਸ਼ਾਸਤਰ ਬਣਾ ਲਿਆ, ਪੁੰਨ ਪਾਪ ਦੀ ਵਿਚਾਰਧਾਰਾ ਖੜੀ ਕਰ ਲਈ, ਉੱਥੋਂ ਰੋਟੀ ਮਿਲਣ ਲੱਗ ਗਈ, ਪੁੰਨ ਪਾਪ ਦੇ ਦਾਨ ਪੁੰਨ ਮਿਲਣ ਲੱਗ ਗਿਆ, ਆਪਣੀ ਦੁਕਾਨਦਾਰੀ ਕਰਕੇ ਕਰਦੇ ਨਾ। ਇਹ ਰਾਮ ਨੂੰ ਕੋਈ ਸਮਝਦੇ ਨੇ ਨਾ ਰਾਵਣ ਨੂੰ, ਇਹਨਾਂ ਨੇ ਰਾਮ ਰਾਵਣ 'ਤੇ ਕੀ ਲੈਣਾ, ਇਹਨਾਂ ਦਾ ਗੋਲਕ ਤੱਕ ਮਤਲਬ ਹੈ, ਪੰਡਿਤ ਨੂੰ ਵੀ ਗੋਲਕ ਤੱਕ ਮਤਲਬ, ਉਹਨਾਂ ਦੇ ਮੰਦਰਾਂ ਦੀ ਦੂਜਿਆਂ ਨੂੰ ਵੀ ਗੋਲਕ ਤੱਕ ਮਤਲਬ। ਸਵਾਲ ਤਾਂ ਇਹ ਹੈ ਵੀ ਕਿਸ ਤਰੀਕੇ ਨਾਲ ਦੁਨੀਆਂ ਦੀ ਜੇਬ 'ਚੋਂ ਪੈਸਾ ਕੱਢ ਕੇ ਅਸੀਂ ਉਹਦੇ ਐਸ਼ ਕਰ ਲਈ, ਵਿਹਲੇ ਕਿਵੇਂ ਖਾਣਾ।
ਪੜ੍ਹਨ ਹੇਤ ਤਾਂ ਕੋ ਨਿਰਪਤ ਸੌਂਪਿਓ ਦਿਜ ਗ੍ਰਹਿ ਮਾਹੇ।
ਉਹ ਜਿਹੜਾ ਪਿਛਲੀ ਪੰਕਤੀ,
ਪੜ੍ਹਨ ਹੇਤ ਤਾਂ ਕੋ ਨਿਰਪਤ
ਪਿਛਲੀ ਅੱਗੇ,
ਓੜ ਛੇਸ ਜਾ ਕੀ ਹਿਤੂ ਚਿੱਤਰਮਈ ਤਿਹ ਨਾਮ, ਹਨਵੰਤ ਸਿੰਘ ਸੋ ਰਹੇ ਚਿਤਵਤ ਅੱਠ ਹੋ ਜਾਮ।
ਉੱਧਰ ਤਾਂ ਜਿਹੜੀ ਲੜਕੀ ਹੈ ਰਾਜੇ ਦੀ, ਉਹਦਾ ਸਾਰੀ ਧਿਆਨ ਬੁੱਢੇ ਵਾਲਾ, ਕਿਹਾ ਤਾਂ ਇਹ ਹੋਊ ਵੀ ਰਾਜਾ ਕਿਸ ਤਰੀਕੇ ਨਾਲ ਮਰ ਜਾਵੇ, ਮੁੰਡਾ ਰਹਿ ਜਾਵੇ, ਮੈਂ ਇਹਨੂੰ ਇਹ ਬਲ ਲਾਂ। ਉਹਦੀ ਸੁਰਤੀ ਐਂ ਰਹਿਣ ਲੱਗੀ, ਧਿਆਨ ਕੁਦਰਤੀ ਸੀ ਉਹਦਾ ਧਿਆਨ ਲੈਣਾ, ਉਹਦੀ ਜ਼ਿੰਦਗੀ ਤਾਂ ਸਵਾਹ ਹੋ ਗਈ ਨਾ, ਉਹ ਤਾਂ ਜਿਉਂਦੇ ਮਰ ਗਈ। ਇਹ ਬਹੁਤ ਬੜਾ ਪਾਪ ਸੀ, ਇਹ ਜੇ ਪਾਪ ਪਾਪ ਹੁੰਦੇ ਨੇ। ਉੱਧਰ ਕੀ ਕੀਤਾ, ਉਹ ਜਿਹੜਾ ਮੁੰਡਾ ਹੈਗਾ ਹਨਵੰਤ ਸਿੰਘ, ਉਹਨੂੰ ਪੜ੍ਹਨ ਵਾਸਤੇ ਪੜ੍ਹਾਉਣ ਵਾਸਤੇ ਇੱਕ ਪੰਡਿਤ ਰੱਖ ਲਿਆ ਉਹਨੇ ਘਰ, ਜਿਵੇਂ ਉਹ ਲੜਕੀਆਂ ਦੇ ਵਾਸਤੇ ਰੱਖਦੇ ਹੀ ਹੁੰਦੇ ਨੇ, ਪੜ੍ਹਾਉਣ ਵਾਸਤੇ ਇੱਕ ਪੰਡਿਤ ਰੱਖ
ਲਿਆ,
ਕਿਉਂਕਿ 12 ਸਾਲ ਬਾਲਪਨ ਹੁੰਦੀ ਹੈ, ਫਿਰ ਉਹਨੂੰ ਪੜ੍ਹਾਈ ਸ਼ੁਰੂ ਕਰਦੇ ਨੇ ਬਾਲਪਨ ਦੇ ਵਿੱਚ, ਉਹ ਪੜ੍ਹਾਈ ਨਹੀਂ ਸ਼ੁਰੂ ਕਰਦੇ ਜਿਹੜੀ ਰਾਜ ਕਰਨ ਵਾਲੀ ਪੜ੍ਹਾਈ, ਉਹ ਉੱਪਰ ਉੱਪਰਲੀ। ਇੱਕ ਦਿਨ 'ਚ ਪੰਡਿਤ ਲਿਆ ਕੇ ਉਹਨੇ ਘਰ 'ਚ ਪੱਕਾ ਹੀ ਰੱਖ ਲਿਆ।
ਏਕ ਮਾਸ ਤਾਂ ਕੋ ਸੋ ਕਹਿਓ ਦਿਜਬਰ ਬੋਲਿਓ ਨਾਹੀਂ,
ਦਿਜਬਰ ਉਹ ਜਿਹੜਾ ਪੰਡਿਤ ਸੀ ਉਹਨੇ 1 ਮਹੀਨਾ ਤੱਕ ਉਹਨੂੰ ਪੜ੍ਹਾਉਂਦਾ ਰਿਹਾ, ਉਹਨੇ ਹੂਹਾਂ ਦਾ ਜਵਾਬ ਹੀ ਨਹੀਂ ਦਿੱਤਾ, ਹੰਗਾਰਾ ਹੀ ਨਹੀਂ ਭਰਿਆ ਮੁੰਡੇ ਨੇ,
ਕੁੜੀ ਨੇ,
ਹੈਂ ਮੁੰਡੇ ਨੇ।
ਅੱਛਾ, ਹਨਮੰਤ ਸਿੰਘ ਸੋ ਰਹੇ ਚਿਤ ਪਦਾਰਥੋ ਜਾਮ, ਪੜ੍ਹਨ ਹੇਤ ਤਾਂ ਕੋ ਨਿਰਪਤ ਸੌਂਪਿਓ ਦਿਜ ਗ੍ਰਹਿ ਮਾਹੀਂ।
ਹਾਂ ਹਾਂ, ਆਪਣੇ ਘਰ 'ਚ ਇੱਕ ਪੰਡਿਤ ਰੱਖ ਲਿਆ ਵੀ ਮੇਰੇ ਮੁੰਡੇ ਨੂੰ ਤੂੰ ਅਗਲੀ ਪੜ੍ਹਾਈ ਜਿਹੜੀ ਹੈ ਰਾਜ ਕਿਵੇਂ ਕਰਨਾ ਇਹ ਪੜ੍ਹਾਈ ਪੜ੍ਹਾ, ਕਿਉਂਕਿ ਰਾਜ ਕਰਨ ਵਾਸਤੇ ਕਾਨੂੰਨ ਵੀ ਪੜ੍ਹਨਾ ਪੈਂਦਾ, ਸ਼ਾਸਤਰ ਜਿਹੜੇ ਨੇ ਸਿਮਰਤ ਸ਼ਾਸਤਰ ਦੇ ਕਾਨੂੰਨ ਨੇ ਸਾਰੇ ਪੜ੍ਹਨੇ ਪੈਂਦੇ ਨੇ, ਸਿਮਰਤ ਸ਼ਾਸਤਰ ਦੇ ਨਾਲੇ ਸ਼ਾਸਤਰ ਦੇ ਨਾਲੇ ਰਾਜ ਕਰਨਾ, ਹੋਰ ਕਾਹਦੇ ਨਾਲ ਕਰਨਾ, ਸ਼ਾਸਨ ਤੋਂ ਹੀ ਸ਼ਾਸਤਰ ਬਣੇ।
ਚੌਪਈ ਰਾਜੇ ਨਿਜ ਸੁਤ ਨਿਕਟ ਬੁਲਾਇਓ, ਦਿਜਬਰ ਤਾਹੇ ਸੰਗ ਲੈ ਆਇਓ।
ਜਦ ਰਾਜੇ ਨੂੰ ਤਾਂ ਪੰਡਿਤ ਨੇ ਦੱਸਿਆ ਵੀ ਲੜਕਾ ਮੈਂ ਪੜ੍ਹਾਉਣਾ ਰੋਜ਼ ਜਾਂਦਾ, ਮੈਨੂੰ ਹੰਗਾਰਾ ਨਹੀਂ ਭਰਦਾ, ਉਹ ਤਾਂ ਮੈਨੂੰ ਨਹੀਂ ਪਤਾ ਪੜ੍ਹ ਰਿਹਾ ਕਿ ਨਹੀਂ ਪੜ੍ਹ ਰਿਹਾ, ਜਦ ਕੋਈ ਜਵਾਬ ਹੈ ਕੋਈ ਨਹੀਂ, ਕੀ ਪਤਾ ਪੜ੍ਹਦਾ ਨਹੀਂ ਪੜ੍ਹਦਾ। ਤਾਂ ਰਾਜੇ ਨੇ ਕਿਹਾ ਵੀ ਮੇਰੇ ਕੋਲ ਲਿਆ ਬੁਲਾ ਕੇ, ਤਾਂ ਪੰਡਿਤ ਉਹਨੂੰ ਰਾਜੇ ਕੋਲ ਲੈ ਗਿਆ ਬੁਲਾ ਕੇ, ਦਿਜਬਰ ਲੈ ਕੇ ਆਇਆ ਰਾਜੇ ਕੋਲ,
ਦਿਜਬਰ ਤਾਹੇ ਸੰਗ ਲੈ ਆਇਓ,
ਸੰਗ ਜਿਵੇਂ ਪ੍ਰਹਲਾਦ ਨੂੰ ਲੈ ਕੇ ਆਇਆ ਸੀ,
ਸੰਡਾ ਮਰਕਾ,
ਸੰਡਾ ਮਰਕਾ ਇਹ ਉਹੀ ਪ੍ਰਹਲਾਦ ਹੈ, ਉਹ ਥੋੜਾ ਜਿਹਾ ਛੋਟਾ ਸੀ ਇਹ ਬੜਾ। ਹਾਂ
ਪੜ੍ਹੋ ਪੜ੍ਹਿਓ,
ਦੇਖੋ ਪ੍ਰਹਲਾਦ ਵੀ ਭਗਤ ਹੈ, ਵੀ ਭਗਤ ਹੈ
ਹਨੁਮੰਤ ਸਿੰਘ,
ਪ੍ਰਹਲਾਦ ਵਾਲੀ ਗੱਲ ਹੈ ਲੈ ਕੇ ਆਇਆ, ਇੱਥੇ ਚੁੱਪ ਹੈ ਪ੍ਰਹਲਾਦ ਚੁੱਪ ਨਹੀਂ ਸੀ, ਇਹ ਚੁੱਪ ਹੈ ਪ੍ਰਹਲਾਦ ਚੁੱਪ ਨਹੀਂ ਸੀ, ਉਹ ਪ੍ਰਗਟ ਭਗਤ ਸੀ, ਇਹ ਗੁਪਤ ਭਗਤ ਹੈ, ਇਹ ਭਗਤ ਬਣ ਸਕਦਾ ਸੀ ਪਰ ਪੰਡਿਤ ਨੇ ਭਗਤ ਨਹੀਂ ਸੀ ਬਣਾਉਣਾ, ਪੰਡਿਤ ਜਿਹੜੀ ਪੜ੍ਹਾਈ ਪੜ੍ਹਾਉਂਦਾ ਸੀ ਉਹਦੇ ਮਤਲਬ ਨਹੀਂ ਸੀ, ਤਾਂ ਨਹੀਂ ਸੀ ਬੋਲਦਾ, ਉਹਨੇ ਵਿਰੋਧ ਕਰਤਾ ਸੀ, ਪ੍ਰਹਲਾਦ ਨੇ ਵਿਰੋਧ ਕਰਤਾ ਸੀ, ਇਹ ਵਿਰੋਧ ਤਾਂ ਨਹੀਂ ਕਰਦਾ, ਕਿਉਂਕਿ ਉਹ ਨਾਰਦ ਨੇ ਪੜ੍ਹਾਤਾ ਸੀ ਤਾਂ ਨਹੀਂ ਵਿਰੋਧ ਕਰਦਾ, ਇਹ ਨਾਰਦ ਨੇ ਪੜ੍ਹਾਇਆ ਨਹੀਂ, ਇਹ ਪੜ੍ਹਿਆ ਪੜ੍ਹਾਇਆ ਜੰਮਿਆ ਸੀ, ਇਹਦੇ ਜੋ ਅੰਤਰਾਤਮਾ ਦੀ ਆਵਾਜ਼ ਸੀ ਉਹਦੇ ਨਾਲ ਪੰਡਿਤ ਦੀ ਗੱਲ ਮੇਲ ਨਹੀਂ ਸੀ ਖਾਂਦੀ, ਤਾਂ ਨਹੀਂ ਸੀ ਬੋਲਦਾ, ਇਹਦੇ ਆਪਣੇ ਅੰਦਰ ਜਿਹੜਾ ਗਿਆਨ ਸੀ ਸੱਚ ਦਾ, ਸੱਚਾ ਸੁੱਚਾ, ਪੰਡਿਤ ਵਾਲਾ ਗਿਆਨ ਕਪਟ ਵਾਲਾ ਸੀ ਤਾਂ ਨਹੀਂ ਸੀ ਬੋਲਦਾ, ਇਹ ਤਾਂ ਮੈਨੂੰ ਹੋਰ ਪੜ੍ਹਾਈ ਪੜ੍ਹਾਉਣਾ, ਇਹ ਤਾਂ ਆਚਰਣਹੀਣ ਵਾਲੀ ਪੜ੍ਹਾਈ ਪੜ੍ਹਾਉਂਦਾ, ਇਹ ਤਾਂ ਮੈਨੂੰ ਸੱਚ ਨਾਲ ਤੋੜਦਾ, ਗੇਰਦਾ, ਮੇਰੀ ਬੁੱਧੀ ਨੂੰ ਮਲੀਨ ਕਰਦਾ, ਉਹ ਤਾਂ ਚੁੱਪ ਸੀ, ਵਿਰੋਧ ਵੀ ਨਹੀਂ ਸੀ ਕਰਦਾ, ਉਹਦੀ ਗੱਲ ਨੂੰ ਮੰਨਦਾ ਵੀ ਨਹੀਂ ਸੀ, ਫਿਰ ਰਾਜੇ ਕੋਲ ਲੈ ਕੇ ਆਇਆ।
ਪੜ੍ਹੋ ਪੜ੍ਹਿਓ ਗੁਣ ਛਿਦਪਤ ਕਹਿਓ, ਸੁਣਸੋ ਬਚਨ ਮੋਣ ਹੈ ਰਹਿਓ।
ਉਹ ਕਹਿੰਦਾ ਵੀ ਗੱਲ ਮੇਰੀ ਸੁਣਦਾ, ਮੈਨੂੰ ਨਹੀਂ ਪਤਾ ਪੜ੍ਹਿਆ ਪੜ੍ਹਿਆ ਕੀ ਹੈ, ਇਹ ਨਾ ਪੜ੍ਹਿਆ, ਮੇਰੀ ਗੱਲ ਸੁਣ ਕੇ ਚੁੱਪੇ ਕਰ ਜਾਂਦਾ।
ਬਚਨ ਮੋਣ ਹੈ ਰਹਿਓ, ਸੁਣਸੋ ਬਚਨ ਮੋਣ ਹੈ ਰਹਿਓ,
ਇਹ ਗੱਲ ਸੁਣ ਲੈਂਦਾ ਚੁੱਪ ਹੋ ਜਾਂਦਾ, ਮੈਨੂੰ ਨਹੀਂ ਪਤਾ ਉਹ ਇਹ ਮੰਨਦਾ ਜਾਂ ਨਹੀਂ ਮੰਨਦਾ, ਇਹਨੂੰ ਚੰਗੀ ਲੱਗਦੀ ਹੈ ਇਹਨੂੰ ਚੰਗੀ ਨਹੀਂ ਲੱਗਦੀ, ਇਹ ਉਹਦੇ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ ਮੈਨੂੰ ਕੀ ਪਤਾ, ਜਦ ਚੁੱਪੇ ਰਹਿੰਦਾ ਬੋਲਦਾ ਹੀ ਨਹੀਂ।
ਦੋਹਰਾ ਲੈ ਤਾ ਕੋ ਰਾਜੇ ਕੀਆ ਆਪਣੇ ਧਾਮ ਪਿਆਨ ਸਖੀ ਸਹਿਤ ਠਾਡੀ ਜਹਾਂ ਸੁੰਦਰ ਪਰੀ ਸਮਾਨ।
ਇਹ ਜਿਹੜੀ ਔਰਤ ਸੀ ਰਾਜੇ ਦੀ ਨਵੀਂ ਵਿਆਹੀ ਹੋਈ, ਉਹ ਇਹਨੂੰ ਲੈ ਗਈ ਉੱਥੋਂ। ਜਾਂ ਰਾਜੇ ਨੇ ਕਿਹੜਾ ਸਭਾ 'ਚ ਬੁਲਾਇਆ, ਘਰ ਬੁਲਾਇਆ ਹੋਣਾ ਪੰਡਤ ਤੋਂ, ਘਰ ਬੁਲਾਇਆ ਹੋਊਗਾ।
ਲੈ ਤਾ ਕੋ ਰਾਜੇ ਕੀ ਆ ਆਪਣੇ ਧਾਮ ਪਿਆਨ।
ਹਾਂ, ਰਾਜੇ ਤੋਂ ਲੈ ਗਈ ਉਹ।
ਸਹਿ ਸਖੀ ਠਾਡੀ ਜਹਾਂ ਸੁੰਦਰ ਪਰੀ ਸਮਾਨ।
ਹਾਂ, ਉਹ ਜਿਹੜੀ ਸੀ ਜਦ ਬੋਲਿਆ ਨਾ, ਰਾਜੇ ਕੋਲ ਜਾ ਕੇ ਵੀ ਨਹੀਂ ਬੋਲਿਆ, ਸੁਣਦਾ ਰਿਹਾ, ਰਾਜੇ ਕੋਲ ਜਾ ਕੇ ਵੀ ਨਹੀਂ ਬੋਲਿਆ, ਇਹ ਬੋਲਿਆ ਰਾਜੇ ਕੋਲ ਜਾ ਕੇ ਵੀ ਨਹੀਂ, ਗੱਲਾਂ ਸੁਣੀ ਗਿਆ। ਉਹ ਫਿਰ ਜਿਹੜੀ ਨਵੀਂ ਵਿਆਹੀ ਸੀ ਉਹ ਕਹਿੰਦੀ ਆ ਵੀ ਮੈਂ ਇਹਦੀ ਬੋਲਤੀ ਘਲਾਉਂਗੀ, ਆਪ ਲੈ ਗਈ। ਰਾਣੀਆਂ ਦੇ ਅੱਡੋ ਅੱਡ ਕਮਰੇ, ਅੱਡੋ ਅੱਡ ਮਹਿਲ ਹੁੰਦੇ ਸੀ, ਕੋਈ ਰਾਣੀ ਰਾਜੇ ਨਾਲ ਨਹੀਂ ਸੀ ਰਹਿੰਦੀ ਹੁੰਦੀ, ਇੱਕ ਪਟਰਾਣੀ ਰਹਿੰਦੀ ਹੁੰਦੀ ਸੀ ਸਿਰਫ, ਬਾਕੀ ਨਹੀਂ ਸੀ ਰਹਿੰਦੀ ਹੁੰਦੀ। ਹੁਣ ਉਹ ਲੈ ਆਇਆ ਸੀ ਜੋ ਵਿਆਹ ਕੇ ਥੋੜ੍ਹੇ ਦਿਨ ਹੋਏ ਤੇ ਆਉਂਦੀ ਥੋੜ੍ਹੀ ਪਟਰਾਣੀ ਬਣਾ ਦੇਣੀ ਸੀ ਉਹਨੇ। ਉਹ ਸਿਆਸੀ ਤੌਰ 'ਤੇ ਪਟਰਾਣੀਆਂ ਬਣਦੀਆਂ ਸੀ, ਜਿਹਨਾਂ ਦੇ ਪਿੱਛੇ ਜ਼ੋਰ ਹੁੰਦਾ ਸੀ, ਉਹਨਾਂ ਦੀ ਸਿਆਸੀ ਵੈਲਿਊ ਹੁੰਦੀ ਸੀ ਉਹਦੇ ਵਿੱਚ। ਜਿਵੇਂ ਆ ਰਿਆਸਤਾਂ ਵਾਲੇ ਸੀ, ਰਾਜਸਥਾਨ ਵਾਲੇ, ਉਹਨਾਂ ਨੇ ਉਹ ਅਕਬਰ ਨਾਲ ਵਿਆਹ ਤਾਂ ਕੀਤਾ ਵੀ ਇਹਨੂੰ ਪਟਰਾਣੀ ਬਣਾਵੇ। ਜਿਵੇਂ ਇਹਨਾਂ ਨੇ ਬੰਦੇ ਬਹਾਦਰ ਨੂੰ ਕਿਹਾ ਵੀ ਜੇ ਤੂੰ ਰਾਜ ਕਰੇ ਔਰ ਸਾਡਾ ਮੁੰਡਾ ਰਾਜਾ ਬਣੇ ਦੋਤਾ, ਤਾਂ ਤੈਨੂੰ ਅਸੀਂ ਵਿਆਹੁੰਦੇ ਹਾਂ। ਉਹ ਮੰਨ ਗਿਆ ਹੋਊਗਾ, ਉਹ ਆਪਣੇ ਮਹਿਲ 'ਚ ਲੈ ਗਈ ਜਿੱਥੇ ਰਹਿੰਦੀ ਸੀ।
ਬੋਲਤ ਸੁਤਮੁਖ ਤੇ ਨਹੀਂ ਜੋ ਨਿਰਭ ਕਹਿਓ ਸੁਣਾਏ,
ਹਾਂ
ਚਿਤਰਮਤੀ ਤੇ ਲੈ ਗਈ ਆਪਣੇ ਸਦਨ ਲਵਾਏ।
ਰਾਜੇ ਤੋਂ ਤਾਂ ਬੋਲਿਆ ਹੀ ਨਹੀਂ ਉਹ, ਜੋ ਰਾਜੇ ਨੇ ਵੀ ਕਿਹਾ ਉਹ ਉਹਨੂੰ ਜਵਾਬ ਨਹੀਂ ਦਿੱਤਾ, ਫਿਰ ਚਿਤਰਮਤੀ ਉਹਨੂੰ ਆਪਣੇ ਨਾਲ ਲੈ ਗਈ।
ਚਿਤਰਮਤੀ ਤੇ ਲੈ ਗਈ ਆਪਣੇ ਸਦਨ ਲਵਾਏ,
ਆਪਣੇ ਸਦਨ ਜਿਹੜੇ ਘਰ 'ਚ ਉਹ ਰਹਿੰਦੀ ਸੀ, ਉਹ ਕਹਿੰਦੀ ਮੇਰੇ ਕੋਲ ਦਿਓ, ਮੈਂ ਇਹਨੂੰ ਬੋਲਣ ਲੱਗ ਦੂੰ। ਹਾਂਜੀ,